ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦਾ ਜਿਹੜਾ ਸਾਡਾ ਖੁਦਾ ਦਾ ਕਲਾਮ ਦੇ ਵਿੱਚ ਅਸੀਂ ਦੇਖਾਂਗੇ ਉਹ ਹੈ ਜ਼ਬੂਰ 73, ਅਤੇ ਇਸ ਨੂੰ ਕਿਹਾ ਜਾਂਦਾ ਸਿਆਣਪ ਜਾਂ ਬੁੱਧ ਦਾ ਬੁੱਧੀ ਦਾ ਜ਼ਬੂਰ। ਕਿਰਪਾ ਕਰਕੇ ਹੇਠ ਲਿਖੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖੋ। ਪਰਮੇਸ਼ੁਰ ਹਰ ਵੇਲੇ ਚੰਗਾ ਹੈ ਅਤੇ ਹਰ ਵੇਲੇ ਪਰਮੇਸ਼ੁਰ ਚੰਗਾ ਹੈ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ ਕਿ ਮੇਰੀ ਆਤਮਾ ਯਹੋਵਾ ਨੂੰ ਆਸੀਸ ਦੇ ਅਤੇ ਉਸਦੇ ਸਾਰੇ ਉਪਕਾਰਾਂ ਨੂੰ ਨਾ ਭੁੱਲੋ, ਜੋ ਤੁਹਾਡੀਆਂ ਸਾਰੀਆਂ ਬਦੀਆਂ ਮਾਫ਼ ਕਰਦਾ ਅਤੇ ਜੋ ਤੁਹਾਡੀਆਂ ਸਾਰੀਆਂ ਬਿਮਾਰੀਆਂ ਨੂੰ ਚੰਗਾ ਕਰਦਾ, ਜੋ ਤੁਹਾਡੀ ਜ਼ਿੰਦਗੀ ਨੂੰ ਟੋਏ ਤੋਂ ਛਡਾਉਂਦਾ ਹੈ, ਜੋ ਤੁਹਾਨੂੰ ਅਡੋਰ ਪਿਆਰ ਅਤੇ ਦਇਆ ਨਾਲ ਤਾਜ ਪਹਿਨਾਉਂਦਾ ਹੈ, ਜੋ ਤੁਹਾਨੂੰ ਚੰਗਿਆਈ ਨਾਲ ਸੰਤੁਸ਼ਟ ਕਰਦਾ ਹੈ ਤਾਂ ਜੋ ਤੁਹਾਡੀ ਜਵਾਨੀ ਉਕਾਬ ਵਾਂਗੂ ਨਵੀਂ ਹੋ ਜਾਵੇ। ਜਾਂ ਕਿਤੇ ਹੋਰ ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ ਕਿਉਂਕਿ ਉਹ ਤੁਹਾਨੂੰ ਪੰਛੀ ਦੇ ਫੰਦੇ ਤੋਂ ਬਚਾਉਂਦਾ ਅਤੇ ਘਾਤਕ ਮਹਾਂਮਾਰੀ ਤੋਂ, ਉਹ ਤੁਹਾਨੂੰ ਆਪਣੇ ਖੰਭਾਂ ਨਾਲ ਢੱਕ ਲਵੇਗਾ ਅਤੇ ਉਸਦੇ ਖੰਭਾਂ ਹੇਠ ਤੁਸੀਂ ਪਨਾਹ ਪਾਓਗੇ। ਉਸਦੀ ਵਫ਼ਾਦਾਰੀ ਇੱਕ ਢਾਲ ਅਤੇ ਬਲ ਹੈ ਅਤੇ ਤੁਸੀਂ ਰਾਤ ਦੇ ਡਰ ਤੋਂ ਨਹੀਂ ਡਰੋਗੇ ਅਤੇ ਨਾ ਹੀ ਦਿਨ ਵਿੱਚ ਉੱਡਣ ਵਾਲੇ ਤੀਰ ਤੋਂ, ਨਾ ਹੀ ਹਨੇਰੇ ਵਿੱਚ ਡਿੱਗਣ ਵਾਲੀ ਮਹਾਂਮਾਰੀ ਤੋਂ, ਨਾ ਹੀ ਦੁਪਹਿਰ ਨੂੰ ਬਰਬਾਦ ਹੋਣ ਵਾਲੀ ਤਬਾਹੀ ਤੋਂ। ਤੁਹਾਡੇ ਕੋਲ 1,000 ਡਿੱਗ ਸਕਦੇ ਹਨ, ਤੁਹਾਡੇ ਸੱਜੇ ਪਾਸੇ 10,000, ਪਰ ਇਹ ਤੁਹਾਡੇ ਨੇੜੇ ਨਹੀਂ ਆਵੇਗੀ। ਕਹਾਉਂਤਾਂ ਵਿੱਚ ਅਸੀਂ ਪੜ੍ਹਦੇ ਹਾਂ, ਆਪਣੀ ਦੌਲਤ ਨਾਲ ਯਹੋਵਾ ਦਾ ਆਦਰ ਕਰੋ, ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ, ਤਦ ਤੁਹਾਡੇ ਕੋਠੇ ਬਹੁਤਾਤ ਨਾਲ ਭਰ ਜਾਣਗੇ ਅਤੇ ਤੁਹਾਡੇ ਘੜੇ ਸ਼ਰਾਬ ਨਾਲ ਫਟਣਗੇ। ਧਰਮ ਗ੍ਰੰਥ ਦੇ ਸ਼ਾਨਦਾਰ ਹਿੱਸੇ, ਸ਼ਾਨਦਾਰ ਸੱਚਾਈਆਂ ਜੇਕਰ ਸਹੀ ਢੰਗ ਨਾਲ ਸਮਝੀਆਂ ਜਾਣ ਅਤੇ ਸਹੀ ਢੰਗ ਨਾਲ ਲਾਗੂ ਕੀਤੀਆਂ ਜਾਣ। ਕਿਰਪਾ ਕਰਕੇ ਇਹਨਾਂ ਨੂੰ ਆਪਣੇ ਮਨ ਵਿੱਚ ਇੱਕ ਪਲ ਲਈ ਰੱਖੋ, ਜਿਵੇਂ ਕਿ ਅਸੀਂ ਕੁਝ ਦ੍ਰਿਸ਼ਾਂ 'ਤੇ ਵਿਚਾਰ ਕਰਾਂਗੇ ਜਾਂ ਕਰਨ ਜਾ ਰਹੇ ਹਾਂ। ਪਾਦਰੀ ਯੋਂਗ ਅਤੇ ਉਸਦੇ ਪਰਿਵਾਰ ਨੂੰ ਮਿਆਂਮਾਰ ਵਿੱਚ ਅੱਖਾਂ 'ਤੇ ਪੱਟੀ ਬੰਨ੍ਹੀ ਗਈ ਸੀ, ਬੰਦੂਕ ਦੀ ਨੋਕ 'ਤੇ ਮਿੱਟੀ ਵਿੱਚ ਧੱਕ ਦਿੱਤਾ ਗਿਆ ਸੀ ਅਤੇ ਉਹਨਾਂ ਦੇ ਹੱਥ ਉਹਨਾਂ ਦੀਆਂ ਪਿੱਠਾਂ ਪਿੱਛੇ ਬੰਨ੍ਹੇ ਹੋਏ ਸਨ। ਪਾਸਟਰ ਯੋਂਗ ਇੱਕ ਪਤੀ ਅਤੇ ਇੱਕ ਨਵਾਂ ਪਿਤਾ ਹੈ, ਉਹ ਆਪਣੀ ਪਤਨੀ ਅਤੇ ਛੋਟੇ ਬੱਚੇ ਦੀ ਰੱਖਿਆ ਕਰਨਾ ਚਾਹੁੰਦਾ ਹੈ, ਫਿਰ ਵੀ ਉਹ ਬੇਬਸ ਹੈ ਕਿਉਂਕਿ ਉਸਦਾ ਘਰ ਲੁੱਟਿਆ ਗਿਆ ਹੈ, ਉਸਦੀ ਮੋਟਰਸਾਈਕਲ ਚੋਰੀ ਹੋ ਗਈ ਹੈ, ਉਸਦਾ ਐਮਰਜੈਂਸੀ ਫੰਡ ਜਿਸ ਵਿੱਚ ਸਿਰਫ 55 ਪਾਉਂਡ ਸੀ ਲਿਆ ਗਿਆ ਸੀ, ਉਸਨੇ ਅਤੇ ਉਸਦੀ ਕਲੀਸਿਆ ਦੇ ਹੋਰ ਮੈਂਬਰਾਂ ਨੇ ਇਸਦਾ ਕਈ ਵਾਰ ਅਨੁਭਵ ਕੀਤਾ। ਅਕਸਰ ਕਿਤੇ ਹੋਰ ਭੱਜਣਾ ਪੈਂਦਾ ਹੈ। ਇੱਕ ਈਸਾਈ ਵਿਆਹ ਕਈ ਕਾਰਨਾਂ ਕਰਕੇ ਟੁੱਟ ਜਾਂਦਾ ਹੈ, ਜਦੋਂ ਕਿ ਗੁਆਂਢੀਆਂ ਦਾ ਵਿਆਹ ਭਾਵੇਂ ਪੁਲਿਸ ਦੁਆਰਾ ਸਮਾਜ ਵਿਰੋਧੀ ਵਿਆਹ ਲਈ ਨਿਯਮਿਤ ਤੌਰ 'ਤੇ ਮਿਲਣ ਵਾਲੇ ਆਉਂਦੇ ਹੋਣ, ਇੱਕ ਮੁਕਾਬਲਤਨ ਸਥਿਰ ਵਿਆਹ ਹੁੰਦਾ ਹੈ। ਈਸਾਈ ਕਾਰੋਬਾਰੀ ਜੋ ਆਪਣੇ ਹਰ ਕੰਮ ਵਿੱਚ ਇਮਾਨਦਾਰ ਹੁੰਦਾ ਹੈ ਨੂੰ ਗੰਭੀਰ ਬਿਮਾਰ ਸਿਹਤ ਕਾਰਨ ਆਪਣੇ ਦਰਵਾਜ਼ੇ ਬੰਦ ਕਰਨੇ ਪੈਂਦੇ ਹਨ। ਅਗਲੇ ਸ਼ਹਿਰ ਵਿੱਚ ਇੱਕ ਅਜਿਹਾ ਹੀ ਕਾਰੋਬਾਰ ਵੱਧ ਰਿਹਾ ਹੈ ਅਤੇ ਜਿਹੜਾ ਈਸਾਈ ਹੁੰਦਾ ਹੈ, ਕਾਰੋਬਾਰੀ ਨੂੰ ਪਤਾ ਹੁੰਦਾ ਹੈ ਕਿ ਕਾਰੋਬਾਰ ਉਹਨਾਂ ਦੇ ਟੈਕਸਾਂ ਵਿੱਚ ਹੇਰਾਫੇਰੀ ਕਰਦਾ ਹੈ ਅਤੇ ਕਿਫਾਇਤੀ ਨੌਜਵਾਨ ਈਸਾਈ ਆਪਣਾ ਪਹਿਲਾ ਘਰ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇੱਕ ਕਾਰ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦੇਵੇਗੀ। ਉਹਨਾਂ ਦਾ ਫਲੈਟ ਇੱਕ ਸੜੇ ਹੋਏ ਮਕਾਨ ਮਾਲਕ ਨਾਲ ਗੰਦਾ ਹੈ ਅਤੇ ਉਹਨਾਂ ਨੂੰ ਹਵਾ ਜਾਂ ਮੀਂਹ ਪੈਣ 'ਤੇ ਸਾਈਕਲ 'ਤੇ ਕੰਮ 'ਤੇ ਜਾਣਾ ਪੈਂਦਾ ਹੈ। ਉਹਨਾਂ ਦਾ ਸਾਥੀ ਇੱਕ ਸ਼ਾਨਦਾਰ ਘਰ ਵਿੱਚ ਰਹਿੰਦਾ ਹੈ ਅਤੇ ਉਸ ਕੋਲ ਵਧੀਆ ਕਾਰ ਹੈ, ਪਰ ਕੰਮ 'ਤੇ ਅਫਵਾਹਾਂ ਹਨ ਕਿ ਸਾਥੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਹੈ। ਮੁਸੀ ਏਜ਼ਾਜ਼ ਇੱਕ ਈਸਾਈ, ਇੱਕ ਪਤੀ, 3 ਮੰਡਿਆਂ ਦਾ ਪਿਤਾ, ਐਰਟੇਰੀਆ ਤੋਂ ਅਤੇ ਇੱਕ ਦਿਆਲੂ, ਉਧਾਰ ਅਤੇ ਪ੍ਰਭਾਵਸ਼ਾਲੀ ਨੇਤਾ ਵਜੋਂ ਦਰਸਾਇਆ ਗਿਆ ਸੀ, ਨੂੰ 2007 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ 'ਤੇ ਕਦੇ ਵੀ ਅਦਾਲਤ ਵਿੱਚ ਮੁਕੱਦਮਾ ਨਹੀਂ ਚਲਾਇਆ ਗਿਆ ਅਤੇ ਅੱਜ ਤੱਕ ਉਸਦਾ ਪਰਿਵਾਰ ਇਹ ਯਕੀਨ ਨਹੀਂ ਕਰ ਸਕਦਾ ਕਿ ਉਹ ਕਿੱਥੇ ਹੈ। ਉਹਨਾਂ ਨੇ ਉਸ ਨੂੰ ਕਦੇ ਨਹੀਂ ਦੇਖਿਆ ਅਤੇ ਨਾ ਹੀ ਸੁਣਿਆ ਹੈ, ਪਰ ਬਹੁਤ ਸਾਰੇ ਈਸਾਈ ਏਰੀਟੇਰੀਆ ਵਿੱਚ ਕੈਦ ਹਨ ਅਤੇ ਅਫਵਾਹਾਂ ਹਨ ਕਿ ਉਹ ਪਿਛਲੇ 18 ਸਾਲਾਂ ਤੋਂ ਦੇਸ਼ ਦੀ ਵੱਧ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਵਿੱਚ ਹੈ। ਸਾਡਾ ਜ਼ਬੂਰਾਂ ਦਾ ਲਿਖਾਰੀ ਅੱਜ ਜਾਣਦਾ ਹੈ ਕਿ ਪਰਮਾਤਮਾ ਚੰਗਾ ਹੈ ਅਤੇ ਉਹ ਜਾਣਦਾ ਹੈ ਕਿ ਪਰਮਾਤਮਾ ਆਪਣੇ ਲੋਕਾਂ ਲਈ ਚੰਗਾ ਹੈ, ਪਰ ਜਿਵੇਂ ਹੀ ਉਹ ਦੁਨੀਆਂ ਵੱਲ ਵੇਖਦਾ ਹੈ ਉਹ ਦੁਸ਼ਟਾਂ ਨੂੰ ਖੁਸ਼ਹਾਲ ਹੁੰਦਾ ਵੇਖਦਾ ਹੈ ਅਤੇ ਉਹ ਖੁਦ ਦੁੱਖਾਂ ਦਾ ਅਨੁਭਵ ਕਰਦਾ ਹੈ, ਅਤੇ ਜਿਵੇਂ ਹੀ ਉਹ ਇਸ ਸੰਯੋਗ ਨੂੰ ਵੇਖਦਾ ਹੈ ਇਹ ਪ੍ਰਤੀਤ ਹੋਣ ਵਾਲਾ ਵਿਰੋਧਾਭਾਸ ਇਹ ਉਸ ਨੂੰ ਆਪਣੇ ਦਿਲ ਵਿੱਚ ਹਿਲਾ ਦਿੰਦਾ ਹੈ, ਜਿਵੇਂ ਕਿ ਉਹ ਜਾਣਦਾ ਹੈ ਅਤੇ ਉਹ ਵੇਖਦਾ ਹੈ ਅਤੇ ਅਨੁਭਵ ਕਰਦਾ ਹੈ, ਉਸ ਨਾਲ ਕੁਸ਼ਤੀ ਕਰਦਾ ਹੈ। ਇਹ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਹੈ ਅਤੇ ਦੁਖਦਾਈ ਤੌਰ 'ਤੇ ਇਹ ਉਸਨੂੰ ਇੱਕ ਚੰਗੇ ਅਤੇ ਪਵਿੱਤਰ ਪਰਮਾਤਮਾ ਦੇ ਵਿਰੁੱਧ ਪਾਪ ਕਰਨ ਵੱਲ ਲੈ ਜਾਂਦਾ ਹੈ ਅਤੇ ਜੇਕਰ ਇਹ ਪਰਮਾਤਮਾ ਦੀ ਕਿਰਪਾ ਨਾ ਹੁੰਦੀ ਤਾਂ ਉਹ ਆਪਣੇ ਪਾਪ ਵਿੱਚ ਡੁੱਬਦਾ ਹੀ ਰਹਿੰਦਾ। ਅੱਜ ਸਵੇਰੇ ਅਸੀਂ ਇੱਕ ਬੁੱਧੀਮਾਨ ਜ਼ਬੂਰ ਦੀ ਇੱਕ ਉਦਾਹਰਣ ਦੇਖ ਰਹੇ ਹਾਂ। ਸਾਡੀ ਸਵੇਰ ਦੀ ਲੜੀ ਹਰ ਮੌਕੇ ਲਈ ਜ਼ਬੂਰਾਂ ਨੂੰ ਦੇਖ ਰਹੀ ਹੈ। ਜ਼ਬੂਰਾਂ ਦੀ ਪੋਥੀ ਸਾਨੂੰ ਮਨੁੱਖੀ ਭਾਵਨਾਵਾਂ ਦੀ ਪੂਰੀ ਸ਼੍ਰੇਣੀ ਨੂੰ ਪ੍ਰਗਟ ਕਰਨ ਵਿੱਚ ਮਦਦ ਕਰਦੀ ਹੈ। ਵਰਲਾਪ, ਪ੍ਰਸ਼ੰਸਾ, ਧੰਨਵਾਦ ਦੇ ਜ਼ਬੂਰ ਹਨ। ਅਸੀਂ ਪਿਛਲੇ ਹਫ਼ਤੇ ਇੱਕ ਸ਼ਾਹੀ ਜਾਂ ਰਾਜਗੱਦੀ ਜ਼ਬੂਰ ਦੇਖਿਆ, ਇਸ ਹਫ਼ਤੇ ਅਸੀਂ ਇੱਕ ਬੁੱਧੀਮਾਨ ਜ਼ਬੂਰ ਜਿਹੜਾ ਆ ਉਹ ਦੇਖ ਰਹੇ ਹਾਂ। ਖੁਦਾਵੰਦ ਦੇ ਬਚਨ ਵਿੱਚ ਲਿਖਣ ਦੀਆਂ ਵੱਖ ਵੱਖ ਸ਼ੈਲੀਆਂ ਹਨ। ਬੁੱਧੀ ਸਾਹਿਤ, ਪੁਰਾਣੇ ਨੇਮ, ਕਹਾਉਂਤਾਂ ਦੀ ਕਿਤਾਬ, ਅਯੂਬ, ਉਪਦੇਸ਼ਕ ਗੀਤਾ ਦਾ ਗੀਤ ਅਤੇ ਬਹੁਤ ਸਾਰੇ ਜ਼ਬੂਰ ਬੁੱਧੀ ਸਾਹਿਤ ਹਨ। ਇਹ ਲਿਖਣ ਦਾ ਇੱਕ ਮਹੱਤਵਪੂਰਨ ਸਮੂਹ ਬਣਦਾ ਹੈ। ਬੁੱਧੀ ਸਾਹਿਤ ਸਾਨੂੰ ਪਰਮੇਸ਼ੁਰ ਦੇ ਸੰਸਾਰ ਵਿੱਚ ਪਰਮੇਸ਼ੁਰ ਦੇ ਤਰੀਕੇ ਨਾਲ ਜੀਣ ਵਿੱਚ ਮਦਦ ਮਿਲਦੀ ਹੈ। ਇਹ ਸਾਨੂੰ ਹੁਨਰਮੰਦ ਢੰਗ ਨਾਲ ਜੀਣ ਵਿੱਚ ਮਦਦ ਕਰਦਾ ਹੈ। ਇਹ ਸਾਨੂੰ ਦੁਨੀਆ ਨੂੰ ਸਹੀ ਢੰਗ ਨਾਲ ਦੇਖਣ ਵਿੱਚ ਮਦਦ ਕਰਦਾ ਹੈ। ਇਹ ਇੱਕ ਟਿੱਪਣੀਕਾਰ ਕਹਿੰਦਾ ਹੈ, ਬੁੱਧ ਸ਼ਬਦ ਕੁਸ਼ਲ ਸਮਝ, ਹੁਨਰ ਅਤੇ ਮੁਹਾਰਤ ਦੀ ਭਾਵਨਾ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਬੁੱਧੀ ਸਾਹਿਤ ਅਕਸਰ ਸਾਨੂੰ ਧਰਮੀ ਢੰਗ ਨਾਲ ਜੀਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਸਾਨੂੰ ਪਾਪ ਤੋਂ ਬਚਣ ਲਈ ਚੇਤਾਵਨੀ ਦਿੰਦਾ ਹੈ। ਕਹਾਉਂਤਾਂ ਵਿੱਚ ਸਾਡੇ ਲਈ ਬਾਈਬਲੀ ਬੁੱਧੀ ਨੂੰ ਬਹੁਤ ਵਧੀਆ ਢੰਗ ਨਾਲ ਸੰਖੇਪ ਕੀਤਾ ਗਿਆ ਹੈ। ਯਹੋਵਾ ਦਾ ਡਰ ਬੁੱਧੀ ਦੀ ਸ਼ੁਰੂਆਤ ਹੈ। ਜ਼ਬੂਰ 73 ਇੱਕ ਬੁੱਧੀ ਦਾ ਜ਼ਬੂਰ ਹੈ ਜੋ ਸਾਨੂੰ ਦੁਨੀਆ ਨੂੰ ਸਹੀ ਢੰਗ ਨਾਲ ਦੇਖਣ ਵਿੱਚ ਮਦਦ ਕਰਦਾ ਹੈ। ਤੁਸੀਂ ਆਪਣੀਆਂ ਬਾਈਬਲਾਂ ਵਿੱਚ ਦੇਖੋਗੇ ਕਿ ਜ਼ਬੂਰ 73 ਤੋਂ ਉੱਪਰ ਪੋਥੀ 3 ਸ਼ਬਦ ਹਨ। ਜ਼ਬੂਰਾਂ ਦੀ ਪੋਥੀ ਵਿੱਚ 5 ਕਿਤਾਬਾਂ ਹਨ। ਪੋਥੀ 3 ਵਿੱਚ ਜ਼ਿਆਦਾਤਰ ਅਸਾਫ਼ ਦੇ ਜ਼ਬੂਰ ਹਨ। ਉਹ ਕੌਣ ਸੀ? ਅਸਾਫ਼ ਇੱਕ ਸੰਗੀਤਕਾਰ ਸੀ ਅਤੇ ਪਹਿਲੇ ਮੰਦਰ ਦੇ ਗਾਇਕਾਂ ਵਿੱਚੋਂ ਇੱਕ ਦਾ ਸੰਸਥਾਪਕ ਸੀ। ਆਓ ਫਿਰ ਜ਼ਬੂਰ 73 ਨੂੰ ਵੇਖੀਏ, ਇੱਕ ਬੁੱਧੀਮਾਨ ਜ਼ਬੂਰ ਤਾਂ 1-3 ਕਿ ਸਾਡੇ ਕੋਲ ਜ਼ਬੂਰਾਂ ਦੇ ਲਿਖਾਰੀ ਸ਼ਿਕਾਇਤ ਹੈ। ਮੇਰੇ ਨਾਲ ਆਈ ਤੱਕ ਦੁਬਾਰਾ ਪੜ੍ਹੋ, ਸੱਚਮੁੱਚ ਪਰਮੇਸ਼ੁਰ ਇਸਰਾਇਲ ਲਈ ਚੰਗਾ ਹੈ, ਉਹਨਾਂ ਲਈ ਜੋ ਦਿਲ ਵਿੱਚ ਸ਼ੁੱਧ ਹਨ। ਇਹੀ ਹੈ ਜੋ ਜ਼ਬੂਰਾਂ ਦੇ ਲਿਖਾਰੀ ਦਾ ਮੰਨਣਾ ਹੈ। ਇਹੀ ਹੈ ਜੋ ਜ਼ਬੂਰਾਂ ਵਿੱਚ ਪਰਮੇਸ਼ੁਰ ਨੇ ਕਿਹਾ ਹੈ। ਇਹੀ ਹੈ ਜੋ ਧਰਮ ਗ੍ਰੰਥ ਐਲਾਨ ਕਰਦੇ ਹਨ। ਇਹੀ ਹੈ ਜੋ ਪਰਮੇਸ਼ੁਰ ਦੇ ਲੋਕ ਐਲਾਨ ਕਰਦੇ ਹਨ। ਪਰਮੇਸ਼ੁਰ ਆਪਣੇ ਨੇਮਬੱਧ ਲੋਕਾਂ ਲਈ ਚੰਗਾ ਹੈ। ਉਸਦਾ ਹੱਥ ਉਹਨਾਂ ਉੱਤੇ ਅਸੀਸ ਲਈ ਹੈ, ਉਹਨਾਂ ਲਈ ਜੋ ਦਿਲ ਵਿੱਚ ਸ਼ੁੱਧ ਹਨ ਜਾਂ ਉਸ ਜੋ ਸੱਚਮੁੱਚ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਪੂਰੇ ਦਿਲ ਨਾਲ ਉਸ ਪ੍ਰਤੀ ਸਮਰਪਿਤ ਹਨ, ਜੋ ਪਾਪਾਂ ਦੀ ਮਾਫ਼ੀ ਲਈ ਬਲੀਦਾਨ ਪ੍ਰਣਾਲੀ ਵਿੱਚ ਭਰੋਸਾ ਕਰ ਰਹੇ ਹਨ। ਜਿਵੇਂ ਕਿ ਇਹ ਮਸੀਹ ਵੱਲ ਇਸ਼ਾਰਾ ਕਰਦਾ ਹੈ, ਉਹਨਾਂ ਨੇਮਬੰਧ ਲੋਕਾਂ ਲਈ ਪਰਮੇਸ਼ੁਰ ਚੰਗਾ ਹੈ। ਫਿਰ ਵੀ ਆਇਤ 3 ਦੇ ਅੰਤ ਵੱਲ ਦੇਖੋ, ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ, ਉਸ ਨੇ ਦੁਸ਼ਟਾਂ ਦੀ ਖੁਸ਼ਹਾਲੀ ਦੇਖੀ। ਦੁਸ਼ਟ ਖੁਸ਼ਹਾਲ ਹੁੰਦੇ ਹਨ, ਇਹ ਧਰਮੀ ਹੋਣੇ ਚਾਹੀਦੇ ਹਨ ਜੋ ਖੁਸ਼ਹਾਲ ਹੁੰਦੇ ਹਨ, ਅਤੇ ਜਿਵੇਂ ਕਿ ਉਹ ਦੁਸ਼ਟ ਖੁਸ਼ਹਾਲ ਹੋਣ 'ਤੇ ਰਹਿੰਦਾ ਸੀ, ਦੇਖੋ ਕਿ ਇਸ ਨੇ ਉਸ ਨਾਲ ਕੀ ਕੀਤਾ। ਆਇਤ 2, ਪਰ ਮੇਰੇ ਲਈ ਮੇਰੇ ਪੈਰ ਲਗਭਗ ਠੋਕਰ ਖਾ ਚੁੱਕੇ ਹਨ ਸਨ, ਮੇਰੇ ਕਦਮ ਲਗਭਗ ਫਿਸਲ ਗਏ ਸਨ, ਕਿਉਂਕਿ ਇਹ ਇੱਥੇ ਹੈ, ਜਦੋਂ ਮੈਂ ਦੁਸ਼ਟਾਂ ਦੀ ਖੁਸ਼ਹਾਲੀ ਵੇਖੀ ਤਾਂ ਮੈਨੂੰ ਹੰਕਾਰੀ ਲੋਕਾਂ ਤੋਂ ਈਰਖਾ ਹੋਈ। ਜ਼ਬੂਰ ਦੇ ਲਿਖਾਰੀ ਨੇ ਜਿਵੇਂ ਉਹ ਦੁਸ਼ਟਾਂ ਦੀ ਖੁਸ਼ਹਾਲੀ ਨਾਲ ਲੜਦਾ ਸੀ, ਖੁਦ ਪਾਪ ਕੀਤਾ। ਈਰਖਾ ਪਾਪ ਹੈ, ਇੱਕ ਗੰਭੀਰ ਪਾਪ, ਇੰਨਾ ਜ਼ਿਆਦਾ ਕਿ 10ਵਾਂ ਹੁਕਮ ਕਹਿੰਦਾ ਹੈ, ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ, ਤੂੰ ਆਪਣੇ ਗੁਆਂਢੀ ਦੀ ਪਤਨੀ ਜਾਂ ਉਸਦੇ ਨੌਕਰ ਜਾਂ ਉਸਦੀ ਦਾਸੀ ਜਾਂ ਉਸਦੇ ਬਲਦ ਜਾਂ ਉਸਦੇ ਗਧੇ ਜਾਂ ਕਿਸੇ ਵਿੱਚ ਇਹਦਾ ਜੋ ਤੇਰੇ ਗੁਆਂਢੀ ਦੀ ਹੈ ਲਾਲਚ ਨਾ ਕਰ। ਆਪਣੀਆਂ ਅੱਖਾਂ ਆਇਤ 22 ਵੱਲ ਝਾਤੀ ਮਾਰੋ, ਜਿੱਥੇ ਜ਼ਬੂਰਾਂ ਦਾ ਲਿਖਾਰੀ ਆਪਣੀ ਕੁਸ਼ਤੀ ਵੱਲ ਮੁੜ ਕੇ ਵੇਖਦਾ ਹੋਇਆ ਪਰਮੇਸ਼ੁਰ ਨੂੰ ਕਹਿੰਦਾ ਹੈ, ਮੈਂ ਬੇਰਹਿਮ ਅਤੇ ਅਣਜਾਣ ਸੀ, ਮੈਂ ਤੇਰੇ ਲਈ ਇੱਕ ਜਾਨਵਰ ਵਰਗਾ ਸੀ। ਮਸੀਹ ਭਾਈ ਭੈਣੋ, ਮੁਸ਼ਕਲਾਂ ਅਤੇ ਉਹਨਾਂ ਚੀਜ਼ਾਂ ਨਾਲ ਕੁਸ਼ਤੀ ਕਰਨਾ ਜੋ ਤੁਹਾਨੂੰ ਇਸ ਜੀਵਨ ਵਿੱਚ ਉਲਝਾਉਂਦੀਆਂ ਹਨ, ਚੰਗਾ ਅਤੇ ਸਹੀ ਹੈ। ਆਪਣੀਆਂ ਭਾਵਨਾਵਾਂ ਨੂੰ ਪਰਮੇਸ਼ੁਰ ਅੱਗੇ ਇਮਾਨਦਾਰੀ ਨਾਲ ਪ੍ਰਗਟ ਕਰਨਾ ਚੰਗਾ ਅਤੇ ਸਹੀ ਹੈ, ਪਰ ਸ਼ੁਰੂ ਤੋਂ ਹੀ ਇਹ ਜ਼ਬੂਰ ਇੱਕ ਸਾਵਧਾਨੀ ਦੱਸਦਾ ਹੈ, ਇਸ ਤੋਂ ਬਚਣ ਲਈ ਇੱਕ ਖਾਈ ਹੈ। ਜਦੋਂ ਅਸੀਂ ਆਪਣੀ ਸਥਿਤੀ ਦੀ ਤੁਲਨਾ ਦੂਜਿਆਂ ਨਾਲ ਕਰਦੇ ਹਾਂ ਤਾਂ ਈਰਖਾ, ਕੁੜੱਤਣ, ਨਾਰਾਜ਼ਗੀ, ਨਾਸ਼ੁਕਰੇਪਣ ਬਿਲਕੁਲ ਨੇੜੇ ਹੋ ਸਕਦਾ ਹੈ। ਜ਼ਬੂਰਾਂ ਦਾ ਲਿਖਾਰੀ ਜਾਣਦਾ ਹੈ, ਦੂਜੇ ਪ੍ਰਤੀ ਉਸਦੀ ਈਰਖਾ ਨੇ ਪਰਮਾਤਮਾ ਨਾਲ ਉਸਦੇ ਰਿਸ਼ਤੇ ਨੂੰ ਪ੍ਰਭਾਵਿਤ ਕੀਤਾ। ਜ਼ਬੂਰਾਂ ਦਾ ਲਿਖਾਰੀ ਪਰਮਾਤਮਾ ਪ੍ਰਤੀ ਜਾਨਵਰ ਬਣ ਗਿਆ। ਜ਼ਬੂਰਾਂ ਦਾ ਲਿਖਾਰੀ ਅੱਗੇ ਵੱਧਦਾ ਹੈ ਅਤੇ ਆਇਤਾਂ 4-12 ਵਿੱਚੋਂ ਦੁਸ਼ਟਾਂ ਦੀਆਂ ਵਿਸ਼ੇਸ਼ਤਾਵਾਂ ਦੱਸਦਾ ਹੈ। ਜ਼ਬੂਰਾਂ ਦਾ ਲਿਖਾਰੀ ਦੇਖਦਾ ਹੈ ਅਤੇ ਦੁਸ਼ਟਾਂ ਦਾ ਜੀਵਨ ਆਸਾਨ ਹੁੰਦਾ ਹੈ। ਆਇਤ 4, ਉਹਨਾਂ ਨੂੰ ਮੌਤ ਤੱਕ ਕੋਈ ਦੁੱਖ ਨਹੀਂ ਹੁੰਦਾ। ਆਇਤ 5, ਉਹ ਦੂਜਿਆਂ ਵਾਂਗ ਮੁਸੀਬਤ ਵਿੱਚ ਨਹੀਂ ਹੁੰਦੇ, ਬਾਕੀ ਮਨੁੱਖ ਜਾਤੀ ਵਾਂਗ ਦੁਖੀ ਨਹੀਂ ਹੁੰਦੇ। ਆਇਤ 12, ਉਹ ਹਮੇਸ਼ਾ ਆਰਾਮ ਵਿੱਚ ਰਹਿੰਦੇ ਹਨ। ਜ਼ਬੂਰਾਂ ਦਾ ਲਿਖਾਰੀ ਦੇਖਦਾ ਹੈ ਕਿ ਦੁਸ਼ਟਾਂ ਦਾ ਜੀਵਨ ਸ਼ਾਨਦਾਰ ਹੁੰਦਾ ਹੈ। ਆਇਤ 4, ਉਹਨਾਂ ਦੇ ਸਰੀਰ ਮੋਟੇ ਅਤੇ ਪਤਲੇ ਹਨ। ਆਇਤ 7, ਉਹਨਾਂ ਦੀਆਂ ਅੱਖਾਂ ਚਰਬੀ ਨਾਲ ਫੁੱਲ ਜਾਂਦੀਆਂ ਹਨ। ਆਇਤ 12, ਉਹ ਧਨ ਵਿੱਚ ਵਾਧਾ ਕਰਦੇ ਹਨ, ਉਹਨਾਂ ਦੇ ਧਨ ਵਿੱਚ ਵਾਧਾ ਹੁੰਦਾ ਹੈ। ਜ਼ਬੂਰਾਂ ਦਾ ਲਿਖਾਰੀ ਦੇਖਦਾ ਹੈ ਕਿ ਦੁਸ਼ਟ ਭੁੱਲ ਜਾਂਦੇ ਹਨ ਕਿ ਉਹ ਇੱਕ ਜੀਵ ਹਨ ਅਤੇ ਆਪਣੇ ਸਿਰਜਣਹਾਰ ਦੇ ਵਿਰੁੱਧ ਆਪਣੇ ਆਪ ਨੂੰ ਖੜ੍ਹਾ ਕਰਦੇ ਹਨ। ਆਇਤ 6, ਹੰਕਾਰ ਉਹਨਾਂ ਦਾ ਹਾਰ ਹੈ ਅਤੇ ਹਿੰਸਾ ਉਹਨਾਂ ਨੂੰ ਢੱਕ ਲੈਂਦੀ ਹੈ। ਆਇਤ 8, ਉਹ ਮਖੌਲ ਉਡਾਉਂਦੇ ਹਨ ਅਤੇ ਬਦਨੀਤੀ ਨਾਲ ਬੋਲਦੇ ਹਨ। ਉੱਚੀ ਆਵਾਜ਼ ਵਿੱਚ ਉਹ ਜ਼ੁਲਮ ਦੀ ਧਮਕੀ ਦਿੰਦੇ ਹਨ, ਉਹ ਜ਼ਿੰਦਗੀ ਵਿੱਚ ਅੱਗੇ ਵੱਧ ਰਹੇ ਹਨ। ਇਸ ਤਰ੍ਹਾਂ ਕਹਿਣ ਲਈ ਕਮਜ਼ੋਰ ਅਤੇ ਜ਼ੁਲਮ ਕਰਨ ਦੀ ਧਮਕੀ ਦੇ ਕੇ। ਆਇਤ 9 ਦੱਸ ਰਹੀ ਹੈ, ਉਹ ਆਪਣੇ ਮੂੰਹ ਆਕਾਸ਼ ਦੇ ਵਿਰੁੱਧ ਰੱਖਦੇ ਹਨ ਅਤੇ ਉਹਨਾਂ ਦੀ ਗੀਬ ਧਰਤੀ 'ਤੇ ਘੁੰਮਦੀ ਹੈ। ਇਸ ਲਈ ਉਹ ਸ਼ੇਖੀਬਾਜ਼ ਅਤੇ ਹੰਕਾਰੀ ਹਨ। ਇਸ ਕਰ ਤਰੀਕੇ ਨਾਲ ਬੋਲਦੇ ਹਨ ਜੋ ਦਿਖਾਉਂਦਾ ਹੈ ਕਿ ਉਹ ਸੋਚਦੇ ਹਨ ਕਿ ਇਹ ਦੁਨੀਆ ਉਹਨਾਂ ਦੀ ਹੈ। ਉਹ ਜੋ ਮਰਜ਼ੀ ਕਰ ਸਕਦੇ ਹਨ ਅਤੇ ਉਹ ਸਵਰਗ ਦੇ ਵਿਰੁੱਧ ਬੋਲਣ ਲਈ ਇੰਨੇ ਦਲੇਰ ਹਨ। ਸ਼ਾਇਦ ਸਵਰਗ ਅਤੇ ਸਵਰਗ 'ਤੇ ਦਾਅਵਾ ਕਰਨਾ ਸ਼ਾਇਦ ਆਪਣੇ ਲਈ ਬਹੁਤ ਦਲੇਰ ਦਾਅਵਾ ਕਰਨਾ, ਇੱਕ ਮਾਮੂਲੀ ਜੀਵ ਲਈ ਬਹੁਤ ਜ਼ਿਆਦਾ ਦਾਅਵਾ ਕਰਨਾ ਅਤੇ ਇਸ ਪ੍ਰਕਾਰ ਵਿੱਚ ਆਪਣੇ ਆਪ ਨੂੰ ਪਰਮਾਤਮਾ ਦੇ ਵਿਰੁੱਧ ਵਜੋਂ ਸਥਾਪਿਤ ਕਰਨਾ ਕਿ ਸਾਡੇ ਵਿੱਚ ਬਹੁਤ ਸਾਰੇ ਵਿਸ਼ਵ ਨੇਤਾ, ਬਹੁਤ ਸਾਰੇ ਅਮੀਰ, ਸਭ ਤੋਂ ਸ਼ਕਤੀਸ਼ਾਲੀ ਹਾਸੋਹੀਣੇ ਵਾਅਦੇ ਨਹੀਂ ਕਰਦੇ ਜੋ ਕੋਈ ਜੀਵ ਨਹੀਂ ਰੱਖ ਸਕਦਾ, ਜਾਂ ਹੰਕਾਰੀ ਦਾਅਵੇ ਨਹੀਂ ਕਰਦੇ ਜੋ ਕਿਸੇ ਵੀ ਮਨੁੱਖ ਕੋਲ ਪ੍ਰਦਾਨ ਕਰਨ ਦੀ ਸ਼ਕਤੀ ਨਹੀਂ ਹੈ, ਅਤੇ ਅਜਿਹਾ ਕਰਦੇ ਹਨ ਕਰਦੇ ਹੋਏ ਕਿ ਉਹ ਆਪਣੇ ਆਪ ਨੂੰ ਪਰਮਾਤਮਾ ਦੀ ਜਗ੍ਹਾ ਨਹੀਂ ਰੱਖਦੇ, ਉਹ ਆਪਣੇ ਮੂੰਹ ਆਕਾਸ਼ ਦੇ ਵਿਰੁੱਧ ਰੱਖਦੇ ਹਨ। ਜਦੋਂ ਕਿ ਆਇਤ 10 ਇਬਰਾਨੀ ਦੇ ਅਨੁਵਾਦਕਾਂ ਲਈ ਔਖੀ ਸਾਬਤ ਹੋਈ ਹੈ। ਇਹ ਜਾਪਦਾ ਹੈ ਕਿ ਦੁਸ਼ਟ ਦੂਜਿਆਂ ਨੂੰ ਵੀ ਗੁੰਮਰਾਹ ਕਰਦੇ ਹਨ। ਦੁਸ਼ਟ ਸਵਰਗ ਅਤੇ ਧਰਤੀ ਬਾਰੇ ਸ਼ੇਖੀ ਭਰੀਆਂ ਗੱਲਾਂ ਬੋਲਦੇ ਹਨ, ਉਹ ਦੂਸਰੇ ਉਹਨਾਂ ਵੱਲ ਮੁੜਦੇ ਹਨ ਅਤੇ ਦੁਸ਼ਟਾਂ ਵਿੱਚ ਕੋਈ ਨੁਕਸ ਨਹੀਂ ਪਾਉਂਦੇ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਹ ਜੋ ਦੁਸ਼ਟਾਂ ਦਾ ਪਿੱਛਾ ਕਰਦੇ ਹਨ। ਆਇਤ 11 ਕਹਿੰਦੇ ਹਨ ਕਿ ਪਰਮੇਸ਼ੁਰ ਕਿਵੇਂ ਜਾਣ ਸਕਦਾ ਹੈ ਕਿ ਸਰਬ ਉੱਚ ਦਾ ਗਿਆਨ ਹੈ। ਇਸ ਲਈ ਜ਼ਬੂਰਾਂ ਦਾ ਲਿਖਾਰੀ ਕੁਸ਼ਲਤਾ ਨਾਲ ਦੁਸ਼ਟਾਂ ਨੂੰ ਦਰਸਾਉਂਦਾ ਹੈ। ਉਸਨੇ ਦੁਸ਼ਟਾਂ ਨੂੰ ਦੇਖਿਆ ਹੈ, ਉਸਨੇ ਉਹਨਾਂ ਨੂੰ ਦੇਖਿਆ ਹੈ ਅਤੇ ਉਸਨੇ ਉਹਨਾਂ 'ਤੇ ਵਿਚਾਰ ਕੀਤਾ ਹੈ, ਉਹਨਾਂ ਦੀ ਖੁਸ਼ਹਾਲੀ ਉੱਤੇ ਉਲਝਿਆ ਹੈ। ਉਹ ਉਲਝਿਆ ਹੋਇਆ ਕਿ ਇੱਕ ਸਰਬ ਸ਼ਕਤੀਮਾਨ ਅਤੇ ਸਰਬ ਜਾਣਕਾਰ ਅਤੇ ਸਭ ਕੁਝ ਜਾਣਨ ਵਾਲਾ ਪਰਮੇਸ਼ੁਰ ਅਜਿਹੀ ਇਜਾਜ਼ਤ ਕਿਉਂ ਦੇਵੇਗਾ? ਜੇਕਰ ਪਰਮੇਸ਼ੁਰ ਆਪਣੇ ਸਿੰਘਾਸਨ 'ਤੇ ਹੈ, ਜੇਕਰ ਉਹ ਰਾਜ ਕਰ ਰਿਹਾ ਹੈ, ਤਾਂ ਉਹ ਦੁਸ਼ਟਾਂ ਨੂੰ ਸਜ਼ਾ ਕਿਉਂ ਨਹੀਂ ਦਿੰਦਾ? ਜੇਕਰ ਉਹ ਨਿਆਂ ਦਾ ਪਰਮੇਸ਼ੁਰ ਹੈ, ਤਾਂ ਉਹ ਨਿਆਂ ਕਿਉਂ ਨਹੀਂ ਦਿੰਦਾ? ਕਿ ਰਿਟੇਰੀਆ ਵਿੱਚ ਮੁਸੀ ਇਜਾਜ਼ ਦੀ ਪਤਨੀ, ਜਿਸ ਨੇ 18 ਸਾਲਾਂ ਤੋਂ ਆਪਣੇ ਪਤੀ ਨੂੰ ਨਹੀਂ ਦੇਖਿਆ, 18 ਸਾਲ ਤੋਂ ਆਪਣੇ ਬੱਚਿਆਂ ਨੂੰ ਇੱਕ ਸਿੰਗਲ ਮਾਂ ਵਜੋਂ ਪਾਲਿਆ, ਇਹ ਜ਼ਬੂਰ ਨਹੀਂ ਲਿਖ ਸਕਦੀ ਸੀ? ਸ਼ਾਇਦ ਜਦੋਂ ਤੁਸੀਂ ਆਪਣੇ ਹਾਲਾਤਾਂ ਨੂੰ ਦੇਖਦੇ ਹੋ ਅਤੇ ਇਸ ਦੀ ਤੁਲਨਾ ਦੂਜਿਆਂ ਦੇ ਹਾਲਾਤਾਂ ਨਾਲ ਕਰਦੇ ਹੋ, ਤਾਂ ਤੁਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਕੁਝ ਕੁਸ਼ਤੀ ਦਾ ਅਨੁਭਵ ਕੀਤਾ ਹੋਵੇਗਾ। ਜ਼ਬੂਰਾਂ ਦੇ ਲਿਖਾਰੀ ਕੋਲ ਆਪਣੇ ਆਪ ਵਿੱਚ ਕੋਈ ਜਵਾਬ ਨਹੀਂ ਹੈ। ਆਇਤ 16, ਪਰ ਜਦੋਂ ਮੈਂ ਸੋਚਿਆ ਕਿ ਉਸ ਨੂੰ ਕਿਵੇਂ ਸਮਝਣਾ ਹੈ, ਤਾਂ ਇਹ ਮੈਨੂੰ ਇੱਕ ਥਕਾਵਟ ਵਾਲਾ ਕੰਮ ਜਾਪਦਾ ਸੀ। ਦੁਸ਼ਟਾਂ ਨੂੰ ਦੇਖਣ ਤੋਂ ਬਾਅਦ ਜ਼ਬੂਰਾਂ ਦੇ ਲਿਖਾਰੀ ਨੇ ਆਪਣੀਆਂ ਅੱਖਾਂ ਆਪਣੀ ਜ਼ਿੰਦਗੀ ਵੱਲ ਮੋੜ ਲਈਆਂ ਅਤੇ ਉਹ ਡਰਦਾ ਹੈ। ਪਰਮਾਤਮਾ ਪ੍ਰਤੀ ਵਫ਼ਾਦਾਰ ਹੋਣ ਵਿੱਚ ਉਸਨੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਪਰਮਾਤਮਾ ਦਾ ਬੱਚਾ ਹੋਣ ਦੀ ਇੱਕ ਕੀਮਤ ਹੈ। ਜੇ ਤੁਸੀਂ ਇੱਕ ਈਸਾਈ ਹੋ, ਤਾਂ ਇੱਕ ਕੀਮਤ ਹੋਵੇਗੀ, ਇੱਕ ਕੁਰਬਾਨੀ ਹੋਵੇਗੀ, ਅਤੇ ਕਿਸੇ ਸਮੇਂ ਤੁਸੀਂ ਇੱਕ ਪੁੱਛਣ ਲਈ ਪਰਤਾਏ ਜਾ ਸਕਦੇ ਹੋ ਕਿ ਇਹ ਇਸ ਦੇ ਯੋਗ ਹੈ। ਕਿਰਪਾ ਕਰਕੇ ਆਇਤ 13 ਦੇਖੋ, ਸਭ ਵਿਅਰਥ ਹੈ, ਮੈਂ ਆਪਣੇ ਦਿਲ ਨੂੰ ਸਾਫ਼ ਰੱਖਿਆ ਅਤੇ ਮਾਸੂਮੀਅਤ ਵਿੱਚ ਆਪਣੇ ਹੱਥ ਧੋਤੇ ਹਨ। ਆਪਣੇ ਵਿੱਤ ਵਿੱਚ ਇਮਾਨਦਾਰ ਹੋਣ ਦਾ ਇਹ ਕੀ ਮਤਲਬ ਜਦੋਂ ਕਿ ਬਾਕੀ ਸਾਰੇ ਇਮਾਨਦਾਰ ਤੋਂ ਘੱਟ ਹੋ ਕੇ ਅੱਗੇ ਵੱਧਦੇ ਹਨ? ਮੈਂ ਇਸ ਰਿਸ਼ਤੇ ਨਾਲ ਲਾਈਨਾਂ ਨੂੰ ਕਿਉਂ ਨਹੀਂ ਧੁੰਦਲਾ ਕਰ ਸਕਦਾ? ਸਾਡੇ ਸੱਭਿਆਚਾਰ ਵਿੱਚ ਬਹੁਤ ਘੱਟ ਲੋਕ ਪਰਮਾਤਮਾ ਦੇ ਤਰੀਕੇ ਅਨੁਸਾਰ ਰਿਸ਼ਤਾ ਕਾਇਮ ਕਰਦੇ ਹਨ, ਅਤੇ ਬਹੁਤ ਸਾਰੇ ਪੈਸੇ ਲਈ ਈਸਾਈ ਪਰਮਾਤਮਾ ਦੇ ਤਰੀਕਿਆਂ ਅਨੁਸਾਰ ਰਿਸ਼ਤਾ ਕਾਇਮ ਨਹੀਂ ਕਰਦੇ। ਕਿ ਰਿਸ਼ਤਿਆਂ ਵਿੱਚ ਮੇਰੀ ਸ਼ੁੱਧਤਾ ਨਾੜੀ ਵਿੱਚ ਹੈ? ਮੈਨੂੰ ਕੰਮ, ਅਧਿਐਨ, ਸ਼ੌਕ ਦੇ ਮੁਕਾਬਲੇ ਪਰਮਾਤਮਾ ਦੀ ਪੂਜਾ ਨੂੰ ਕਿਉਂ ਤਰਜੀਹ ਦੇਣੀ ਪੈਂਦੀ ਹੈ, ਜਦੋਂ ਮੇਰੀ ਜ਼ਿੰਦਗੀ ਵਿੱਚ ਭੌਤਿਕ ਤੌਰ 'ਤੇ ਬਹੁਤ ਘੱਟ ਫਰਕ ਪਾਉਂਦਾ ਜਾਪਦਾ ਹੈ? ਜ਼ਬੂਰਾਂ ਦੇ ਲਿਖਾਰੇ ਲਈ ਪਰਮੇਸ਼ੁਰ ਲਈ ਜ਼ਿੰਦਗੀ ਜਿਉਣ ਦਾ ਨਤੀਜਾ ਕੀ ਹੈ? ਆਇਤ 14 ਸਾਨੂੰ ਦੱਸਦੀ ਹੈ, ਸਾਰਾ ਦਿਨ ਮੈਨੂੰ ਹਰ ਸਵੇਰ ਨੂੰ ਮਾਰਿਆ ਅਤੇ ਝਿੜਕਿਆ ਗਿਆ ਹੈ। ਜ਼ਬੂਰਾਂ ਦੇ ਲਿਖਾਰੀ ਨੂੰ ਦੁੱਖ ਹੁੰਦਾ ਹੈ। ਜ਼ਬੂਰਾਂ ਦੇ ਲਿਖਾਰੇ ਲਈ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹ ਬੁਝਾਰਤ ਇੱਕ ਚੁੱਪ ਅੰਦਰੂਨੀ ਇਕੱਲਾ ਤਸੀਹੇ ਰਿਹਾ ਹੈ। ਉਹ ਆਪਣੇ ਸਾਥੀ ਵਿਸ਼ਵਾਸੀਆਂ ਨਾਲ ਆਪਣੇ ਸੰਘਰਸ਼ਾਂ ਨੂੰ ਸਾਂਝਾ ਕਰਨ ਵਿੱਚ ਅਸਮਰੱਥ ਰਿਹਾ ਹੈ। ਆਇਤ 15 ਦੇਖੋ, ਜੇ ਮੈਂ ਕਿਹਾ ਹੁੰਦਾ ਮੈਂ ਇਸ ਤਰ੍ਹਾਂ ਬੋਲਾਂਗਾ ਤਾਂ ਮੈਂ ਤੁਹਾਡੇ ਬੱਚਿਆਂ ਦੀ ਪੀੜ੍ਹੀ ਨਾਲ ਵਿਸ਼ਵਾਸਘਾਤ ਕਰਦਾ। ਜ਼ਬੂਰਾਂ ਦੇ ਲਿਖਾਰੀ ਨੂੰ ਡਰ ਹੈ ਕਿ ਉਸਦੇ ਸੰਘਰਸ਼ਾਂ ਨਾਲ ਖੁੱਲ੍ਹਾ ਅਤੇ ਪਾਰਦਰਸ਼ੀ ਹੋਣਾ ਪਰਮੇਸ਼ੁਰ ਦੇ ਲੋਕਾਂ 'ਤੇ ਨਕਾਰਾਤਮਕ ਪ੍ਰਭਾਵ ਪਾਵੇਗਾ ਅਤੇ ਇਸ ਲਈ ਉਹ ਇਕੱਲਾ ਦੁੱਖ ਚੱਲਦਾ ਹੈ। ਅਸੀਂ ਕਿੱਥੇ ਪਹੁੰਚੇ ਹਾਂ? ਜ਼ਬੂਰਾਂ ਦਾ ਲਿਖਾਰੀ ਜਾਣਦਾ ਹੈ ਕਿ ਪਰਮੇਸ਼ੁਰ ਚੰਗਾ ਅਤੇ ਆਪਣੇ ਲੋਕਾਂ ਦਾ ਭਲਾ ਕਰਦਾ ਹੈ, ਪਰ ਉਹ ਦੁਸ਼ਟਾਂ ਨੂੰ ਖੁਸ਼ਹਾਲ ਹੁੰਦਾ ਦੇਖਦਾ ਹੈ। ਇਸ ਤੋਂ ਇਲਾਵਾ ਜ਼ਬੂਰਾਂ ਦੇ ਲਿਖਾਰੀ ਨੂੰ ਦੁੱਖ ਹੁੰਦਾ ਹੈ ਕਿ ਜ਼ਬੂਰਾਂ ਦੇ ਲਿਖਾਰੀ ਨੂੰ ਇਹ ਸਮਝ ਨਹੀਂ ਆਉਂਦਾ, ਪਰ ਉਹ ਸਿਰਫ ਉਲਝਣ ਅਤੇ ਭਟਕਣ ਤੋਂ ਪਰੇ ਚਲਾ ਗਿਆ ਹੈ ਅਤੇ ਉਹ ਪਰਮੇਸ਼ੁਰ ਦੇ ਸਾਹਮਣੇ ਈਰਖਾਲੂ ਅਤੇ ਇੱਕ ਵੈਸ਼ੀ ਜਾਨਵਰ ਬਣ ਗਿਆ ਹੈ। ਪੂਜਾ ਦੌਰਾਨ ਸਫਲਤਾ, ਖੈਰ ਉਹ ਕੀ ਹੈ ਜੋ ਉਸ ਨੂੰ ਰਾਹਤ ਦਿੰਦਾ ਹੈ? ਉਸ ਨੂੰ ਕੀ ਦ੍ਰਿਸ਼ਟੀਕੋਣ ਦਿੰਦਾ ਹੈ? ਉਸ ਨੂੰ ਸ਼ਾਂਤੀ ਕਿਵੇਂ ਮਿਲਦੀ ਹੈ? ਇਹ ਸਾਰੀਆਂ ਚੀਜ਼ਾਂ ਉਦੋਂ ਆਉਂਦੀਆਂ ਹਨ ਜਦੋਂ ਉਹ ਪਰਮਾਤਮਾ ਵੱਲ ਵੇਖਦਾ ਹੈ। ਜਦੋਂ ਉਹ ਪੂਜਾ ਕਰਨ ਜਾਂਦਾ ਹੈ ਤਾਂ ਇਸ ਸਭ ਦੀ ਕੁੰਜੀ ਖੁੱਲ੍ਹ ਜਾਂਦੀ ਹੈ। ਇਹ ਹੀ ਆਇਤ 17 ਕਹਿੰਦੀ ਹੈ, ਆਇਤ 16 ਤੋਂ ਮੇਰੇ ਨਾਲ ਪੜ੍ਹੋ, ਪਰ ਜਦੋਂ ਮੈਂ ਸੋਚਿਆ ਕਿ ਇਸ ਨੂੰ ਕਿਵੇਂ ਸਮਝਣਾ ਹੈ ਤਾਂ ਇਹ ਮੈਨੂੰ ਥਕਾਵਟ ਵਾਲਾ ਕੰਮ ਜਾਪਦਾ ਸੀ। ਜਦੋਂ ਮੈਂ ਪਰਮਾਤਮਾ ਦੇ ਪਵਿੱਤਰ ਸਥਾਨ ਵਿੱਚ ਨਹੀਂ ਗਿਆ ਫਿਰ ਮੈਂ ਉਹਨਾਂ ਦੇ ਅੰਤ ਨੂੰ ਸਮਝਿਆ। ਜਦੋਂ ਜ਼ਬੂਰਾਂ ਦਾ ਲਿਖਾਰੀ ਪਰਮਾਤਮਾ ਦੇ ਲੋਕਾਂ ਨਾਲ ਪਰਮਾਤਮਾ ਦੀ ਪੂਜਾ ਲਈ ਇਕੱਠਾ ਹੋਇਆ ਤਾਂ ਉਸਨੇ ਇੱਕ ਸਦੀਵੀ ਦ੍ਰਿਸ਼ਟੀਕੋਣ ਪ੍ਰਾਪਤ ਕੀਤਾ। ਸਾਡੇ ਲਈ ਕੀ ਅਰਜ਼ੀ ਹੈ? ਅਰਜ਼ੀ ਜ਼ਰੂਰ ਹੈ, ਚਰਚ ਜਾਓ, ਪਰਮਾਤਮਾ ਦੇ ਲੋਕਾਂ ਨਾਲ ਪਰਮਾਤਮਾ ਦੀ ਪੂਜਾ ਲਈ ਇਕੱਠੇ ਹੋਵੋ। ਪਰਮਾਤਮਾ ਪੂਜਾ ਰਾਹੀਂ ਕੰਮ ਕਰਦਾ ਹੈ। ਈਸਾਈਆਂ ਵਿੱਚ ਇੱਕ ਹਾਲ ਦੀ ਹੀ ਘਟਨਾ ਹੈ ਜਿੱਥੋਂ ਤੱਕ ਮੈਂ ਜਾਣਦਾ ਹਾਂ ਅਤੇ ਕਲਪਨਾ ਕਰਦਾ ਹਾਂ। ਚਰਚ ਦੇ ਇਤਿਹਾਸ ਲਈ ਵਿਲੱਖਣ ਹੈ, ਵਰਤਾਵਾ ਇਹ ਹੈ, ਈਸਾਈ ਹਰ ਦੂਜੇ ਹਫ਼ਤੇ ਜਾਂ 4 ਵਿੱਚ ਇੱਕ ਵਾਰ, 6 ਹਫ਼ਤਿਆਂ ਵਿੱਚ ਇੱਕ ਵਾਰ ਪੂਜਾ ਕਰਨ ਲਈ ਆਉਣਗੇ। ਪਰਮਾਤਮਾ ਨੂੰ ਪੂਜਾ ਨੂੰ ਹਮੇਸ਼ਾ ਪਰਮਾਤਮਾ ਦੇ ਲੋਕਾਂ ਦਾ ਮੁੱਖ ਫਰਜ਼ ਅਤੇ ਮੁੱਖ ਖੁਸ਼ੀ ਨਹੀਂ ਮੰਨਿਆ ਜਾਂਦਾ। ਇਸ ਨੂੰ ਈਸਾਈ ਹਫ਼ਤੇ ਦੇ ਅਧਿਆਤਮਿਕ ਮੁੱਖ ਆਕਰਸ਼ਣ ਵਜੋਂ ਨਹੀਂ ਦੇਖਿਆ ਜਾਂਦਾ। ਇਸ ਨੂੰ ਇਸ ਤਰ੍ਹਾਂ ਤਰਜੀਹ ਨਹੀਂ ਦਿੱਤੀ ਜਾਂਦੀ ਜਿਵੇਂ ਮੇਰੀ ਜ਼ਿੰਦਗੀ, ਮੇਰੇ ਪਰਿਵਾਰ ਦੀਆਂ ਜ਼ਿੰਦਗੀਆਂ ਜੇ ਮੈਂ ਕੀਤੀਆਂ ਹਨ ਇਸ 'ਤੇ ਨਿਰਭਰ ਕਰਦੀਆਂ ਹਨ। ਜ਼ਬੂਰਾਂ ਦਾ ਲਿਖਾਰੀ ਪੂਜਾ ਕਰਨ ਲਈ ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿੱਚ ਗਿਆ ਅਤੇ ਉਸ ਨੂੰ ਪਰਮੇਸ਼ੁਰ ਬਾਰੇ ਆਪਣੀ ਸੋਚ ਵਿੱਚ ਸੁਧਾਰਿਆ ਗਿਆ। ਉਸ ਨੂੰ ਦੁਸ਼ਟਾਂ ਬਾਰੇ ਆਪਣੀ ਸੋਚ ਵਿੱਚ ਆਪਣੀ ਸੁਧਾਰ ਮਿਲਿਆ ਅਤੇ ਉਸ ਨੂੰ ਤੋਬਾ ਅਤੇ ਸ਼ਾਂਤੀ ਵੱਲ ਲੈ ਗਿਆ ਅਤੇ ਇਸ ਨੂੰ ਕਿਰਪਾ ਦਾ ਅਨੁਭਵ ਕਰਨ ਲਈ ਅਗਵਾਈ ਕੀਤੀ ਅਤੇ ਜਿਵੇਂ ਕਿ ਅਸੀਂ ਦੇਖਦੇ ਹਾਂ ਇਸ ਨੂੰ ਉਸਦੇ ਸਭ ਵੱਡੇ ਖਜ਼ਾਨੇ ਤੱਕ ਜਾਣ ਦਿੱਤਾ। ਮਸੀਹ ਭਾਈ ਭੈਣੋ, ਜਦੋਂ ਤੁਸੀਂ ਆਪਣੇ ਪਰਮੇਸ਼ੁਰ ਅਤੇ ਮੁਕਤੀਦਾਤਾ ਦੀ ਪੂਜਾ ਕਰਨ ਲਈ ਆਉਣ ਨਾਲੋਂ ਕਿਸੇ ਹੋਰ ਚੀਜ਼ ਨੂੰ ਤਰਜੀਹ ਦਿੰਦੇ ਹੋ ਤਾਂ ਤੁਸੀਂ ਕੀ ਤਿਆਗਦੇ ਹੋ? ਪਰਮੇਸ਼ੁਰ ਨੇ ਜ਼ਬੂਰਾਂ ਦੇ ਲਿਖਾਰੀ ਨੂੰ ਪ੍ਰਗਟ ਕੀਤਾ ਜਦੋਂ ਉਹ ਪੂਜਾ ਕਰ ਰਿਹਾ ਸੀ। ਦੁਸ਼ਟਾਂ ਦੀ ਕਿਸਮਤ ਕੀ ਸੀ? ਉਹ ਆਇਤਾਂ 18-20 ਵਿੱਚ ਉਹਨਾਂ ਦੀ ਕਿਸਮਤ ਬਾਰੇ ਵਿਸਥਾਰ ਨਾਲ ਦੱਸਦਾ ਹੈ। ਸੱਚਮੁੱਚ ਤੁਸੀਂ ਉਹਨਾਂ ਨੂੰ ਤਿਲਕਣ ਵਾਲੀਆਂ ਥਾਵਾਂ 'ਤੇ ਰੱਖਿਆ ਹੈ। ਤੁਸੀਂ ਉਹਨਾਂ ਨੂੰ ਤਬਾਹ ਕਰ ਦਿੰਦੇ ਹੋ। ਉਹ ਇੱਕ ਪਲ ਵਿੱਚ ਕਿਵੇਂ ਤਬਾਹ ਹੋ ਜਾਂਦੇ ਹਨ? ਭਿਆਨਕਤਾ ਦੁਆਰਾ ਪੂਰੀ ਤਰ੍ਹਾਂ ਵਹਿ ਜਾਂਦੇ ਹਨ। ਇੱਕ ਸੁਪਨੇ ਵਾਂਗ ਜਦੋਂ ਕੋਈ ਜਾਗਦਾ ਹੈ, ਹੇ ਪ੍ਰਭੂ, ਜਦੋਂ ਤੁਸੀਂ ਆਪਣੇ ਆਪ ਨੂੰ ਜਾਗਦੇ ਹੋ ਤਾਂ ਤੁਸੀਂ ਉਹਨਾਂ ਨੂੰ ਭੂਤ ਸਮਝਦੇ ਹੋ। ਇਹ ਬੁੱਧੀਮਾਨ ਜ਼ਬੂਰ ਸਾਨੂੰ ਸਿਖਾਉਂਦਾ ਹੈ ਕਿ ਇਸ ਦੁਨੀਆਂ ਨੂੰ ਕਿਵੇਂ ਦੇਖਣਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਦੁਨੀਆ ਸਿਰਫ ਇੱਕ ਸਦੀਵੀ ਦ੍ਰਿਸ਼ਟੀਕੋਣ ਨਾਲ ਹੀ ਸਮਝਦਾਰੀ ਬਣਾਉਂਦੀ ਹੈ। ਪਰਮੇਸ਼ੁਰ ਦੇ ਬੱਚੇ ਹੋਣ ਦੇ ਨਾਤੇ ਤੁਸੀਂ ਇਸ ਜੀਵਨ ਵਿੱਚ ਦੁੱਖ ਝੱਲ ਸਕਦੇ ਹੋ ਅਤੇ ਦੁਸ਼ਟ ਖੁਸ਼ਹਾਲ ਹੋ ਸਕਦੇ ਹਨ, ਪਰ ਅੰਤ ਵਿੱਚ ਆਇਤ 18 ਪਰਮੇਸ਼ੁਰ ਦੁਸ਼ਟਾਂ ਨੂੰ ਤਬਾਹ ਕਰ ਦਿੰਦਾ ਹੈ। ਮਸੀਹ ਭਾਈ ਭੈਣੋ, ਹਾਲਾਤਾਂ ਦੇ ਮਾਪਦੰਡ ਦੁਆਰਾ ਪਰਮੇਸ਼ੁਰ ਦੇ ਤੁਹਾਡੇ ਲਈ ਪਿਆਰ ਜਾਂ ਦੁਸ਼ਟਾਂ ਪ੍ਰਤੀ ਉਸਦੀ ਨਾਰਾਜ਼ਗੀ ਨੂੰ ਨਾ ਮਾਪੋ। ਮਸੀਹ ਭਾਈ ਭੈਣੋ, ਇਹ ਜਾਣੋ, ਜਿਵੇਂ ਜਿਵੇਂ ਤੁਸੀਂ ਦੁਨੀਆ ਨੂੰ ਦੇਖਦੇ ਹੋ ਇੱਕ ਸਦੀਵੀ ਦ੍ਰਿਸ਼ਟੀਕੋਣ ਤੋਂ ਬਿਨਾਂ ਤੁਸੀਂ ਬਹੁਤ ਉਲਝਣ ਵਿੱਚ ਪੈ ਜਾਓਗੇ। ਤੁਹਾਨੂੰ ਇਸ ਸਿੱਟੇ 'ਤੇ ਪਹੁੰਚਾਇਆ ਜਾਵੇਗਾ ਕਿ ਪਰਮਾਤਮਾ ਨਹੀਂ ਦੇਖਦਾ ਜਾਂ ਇਹ ਕਿ ਪਰਮਾਤਮਾ ਇੱਕ ਨਿਆਂਪੂਰਨ ਪਰਮਾਤਮਾ ਨਹੀਂ ਹੈ। ਇੱਕ ਸਦੀਵੀ ਦ੍ਰਿਸ਼ਟੀਕੋਣ ਤੋਂ ਬਿਨਾਂ ਜਦੋਂ ਤੁਸੀਂ ਦੂਜਿਆਂ ਨਾਲ ਤੁਲਨਾ ਕਰਦੇ ਹੋ ਤਾਂ ਤੁਸੀਂ ਆਪਣੇ ਹਾਲਾਤਾਂ ਨੂੰ ਨਹੀਂ ਸਮਝ ਸਕੋਗੇ। ਜੇਕਰ ਤੁਸੀਂ ਪਰਮਾਤਮਾ ਦੇ ਪਿਆਰ ਤੁਹਾਡੇ ਪਿਆਰ ਨੂੰ ਆਪਣੇ ਹਾਲਾਤਾਂ ਦੁਆਰਾ ਮਾਪਦੇ ਹੋ ਤਾਂ ਤੁਸੀਂ ਪੂਰੀ ਤਰ੍ਹਾਂ ਉਲਝਣ ਵਿੱਚ ਪੈ ਜਾਓਗੇ। ਮੈਨੂੰ ਇਹ ਦੁਬਾਰਾ ਕਹਿਣ ਦਿਓ, ਕਿਰਪਾ ਕਰਕੇ ਸੁਣੋ। ਜੇਕਰ ਤੁਸੀਂ ਪਰਮਾਤਮਾ ਦੇ ਤੁਹਾਡੇ ਪਿਆਰ ਨੂੰ ਆਪਣੇ ਹਾਲਾਤਾਂ ਦੁਆਰਾ ਮਾਪਦੇ ਹੋ ਤਾਂ ਤੁਸੀਂ ਪੂਰੀ ਤਰ੍ਹਾਂ ਉਲਝਣ ਵਿੱਚ ਪੈ ਜਾਓਗੇ। ਕਿਉਂ? ਕਿਉਂਕਿ ਤੁਹਾਡੇ ਹਾਲਾਤਾਂ ਵਿੱਚ ਇੱਕ ਭਰੋਸੇਯੋਗ ਮਾਪਦੰਡ ਨਹੀਂ ਹੈ। ਤੁਹਾਡੀ ਸਿਹਤ ਮਾੜੀ ਹੋਵੇਗੀ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਉਹ ਮੁਸ਼ਕਲਾਂ ਵਿੱਚੋਂ ਲੰਘਣਗੇ। ਇਸ ਦੁਨੀਆਂ ਵਿੱਚ ਸਾਡੇ ਨਾਲ ਵਾਅਦਾ ਕੀਤਾ ਗਿਆ ਹੈ, ਪਰ ਬਹੁਤ ਸਾਰੀਆਂ ਮੁਸੀਬਤਾਂ ਹਨ। ਜੇਕਰ ਤੁਸੀਂ ਆਪਣੇ ਹਾਲਾਤਾਂ ਦੁਆਰਾ ਪਰਮੇਸ਼ੁਰ ਦੀ ਕਿਰਪਾ ਨੂੰ ਮਾਪਦੇ ਹੋ ਤਾਂ ਤੁਹਾਡੇ ਕੋਲ ਇੱਕ ਟ੍ਰੈਫਿਕ ਲਾਈਟ ਪਰਮਾਤਮਾ ਹੋਵੇਗਾ। ਮੇਰਾ ਕੀ ਮਤਲਬ ਹੈ? ਖੈਰ, ਮੈਂ ਸਾਲਾਂ ਤੋਂ ਵਾਰ ਵਾਰ ਉਹੀ ਯਾਤਰਾ ਕਰਦਾ ਸੀ ਕਿ ਮੇਰੀ ਯਾਤਰਾ 'ਤੇ ਲਾਈਟਾਂ ਦੇ 7 ਸੈੱਟ ਹਨ। ਮੈਂ ਗਿਣਦਾ ਸੀ ਕਿ ਮੈਨੂੰ ਕਿੰਨੀ ਹਰੀਆਂ ਲਾਈਟਾਂ ਮਿਲਣਗੀਆਂ। ਇੱਕ ਵਾਰ ਸਾਲਾਂ ਦੌਰਾਨ ਉਹ ਸਾਰੀਆਂ ਲਾਈਟਾਂ ਹਰੇ ਰੰਗ ਦੀਆਂ ਸਨ, ਸਾਰੀਆਂ 7। ਮੈਂ ਮਜ਼ਾਕ ਵਿੱਚ ਕਿਹਾ, ਰੱਬ ਅੱਜ ਮੇਰੇ ਲਈ ਹੋਣਾ ਚਾਹੀਦਾ ਕਿ ਕਈ ਵਾਰ ਅੱਜ ਅਸੀਂ ਇਸ ਨੂੰ ਇਸ ਤਰ੍ਹਾਂ ਦੇਖ ਸਕਦੇ ਹਾਂ ਅਤੇ ਅਜਿਹਾ ਕਰਨਾ ਗਲਤ ਹੈ। ਤੁਹਾਡੇ ਵਿੱਚੋਂ ਕੁਝ ਧਰਮ ਸ਼ਾਸਤਰੀ ਪਰੰਪਰਾਵਾਂ ਤੋਂ ਆਏ ਹਨ ਅਤੇ ਜਿਨ੍ਹਾਂ ਨੇ ਤੁਹਾਨੂੰ ਟ੍ਰੈਫਿਕ ਲਾਈਟ ਰੱਬ ਸਿਖਾਇਆ ਹੈ। ਜਦੋਂ ਰੋਸ਼ਨੀ ਹਰੀ ਹੁੰਦੀ ਹੈ, ਜਦੋਂ ਚੀਜ਼ਾਂ ਠੀਕ ਚੱਲ ਰਹੀਆਂ ਹੁੰਦੀਆਂ ਹਨ ਤਾਂ ਰੱਬ ਤੁਹਾਡੇ ਲਈ ਹੁੰਦਾ ਹੈ, ਉਹ ਤੁਹਾਡੇ 'ਤੇ ਮੁਸਕਰਾ ਰਿਹਾ ਹੁੰਦਾ ਹੈ। ਜਦੋਂ ਰੋਸ਼ਨੀ ਨਾਲ ਲਾਲ ਹੋ ਜਾਂਦੀ ਹੈ, ਜਦੋਂ ਚੁਣੌਤੀਆਂ ਆਉਂਦੀਆਂ ਹਨ ਤਾਂ ਰੱਬ ਗੈਰ ਹਾਜ਼ਰ ਹੁੰਦਾ ਹੈ, ਉਹ ਖੁਸ਼ ਨਹੀਂ ਹੁੰਦਾ, ਉਹ ਸ਼ਾਇਦ ਤੁਹਾਨੂੰ ਸਦਾ ਵੀ ਦੇ ਰਿਹਾ ਹੁੰਦਾ ਹੈ। ਮਸੀਹੀ ਭਾਈ ਭੈਣੋ, ਜੇਕਰ ਤੁਸੀਂ ਆਪਣੇ ਹਾਲਾਤਾਂ ਦੁਆਰਾ ਆਪਣੇ ਰੱਬ ਦੇ ਪਿਆਰ ਨੂੰ ਮਾਪਦੇ ਹੋ ਤਾਂ ਤੁਸੀਂ ਪੂਰੀ ਤਰ੍ਹਾਂ ਉਲਝਣ ਵਿੱਚ ਪੈ ਜਾਓਗੇ। ਜੇਕਰ ਤੁਸੀਂ ਸੋਚਦੇ ਹੋ ਕਿ ਰੱਬ ਟ੍ਰੈਫਿਕ ਲਾਈਟ ਰੱਬ ਹੈ ਤਾਂ ਤੁਸੀਂ ਜਲਦੀ ਹੀ ਨਿਰਾਸ਼ ਹੋ ਜਾਓਗੇ। ਇਹ ਬੁੱਧੀਮਾਨ ਜ਼ਬੂਰ ਕਹਿੰਦਾ ਹੈ ਕਿ ਰੱਬ ਅਸਲ ਵਿੱਚ ਸਭ ਕੁਝ ਦੇਖਦਾ, ਸਦੀਵਤਾ ਦੀ ਰੋਸ਼ਨੀ ਵਿੱਚ ਉਹ ਸਭ ਦਾ ਨਿਆਂ ਕਰੇਗਾ। ਉਹ ਦੁਸ਼ਟਾਂ ਨੂੰ ਦੇਖਦਾ ਹੈ, ਉਹ ਗਰੀਬਾਂ ਅਤੇ ਉਹਨਾਂ ਦੇ ਜ਼ੁਲਮ ਨੂੰ ਦੇਖਦਾ ਹੈ, ਉਹ ਉਹਨਾਂ ਲੋਕਾਂ ਨੂੰ ਦੇਖਦਾ ਹੈ ਜਿਨ੍ਹਾਂ ਨੇ ਪਾਸਟਰ ਯੋਂਗ ਦੀ ਮੋਟਰਸਾਈਕਲ ਅਤੇ ਐਮਰਜੈਂਸੀ 55 ਪਾਉਂਡ ਚੋਰੀ ਕੀਤੀ ਸੀ। ਉਹਨਾਂ ਲੋਕਾਂ ਨੂੰ ਦੇਖਦਾ ਹੈ ਜਿਨ੍ਹਾਂ ਨੇ ਮੂਸੇ ਆਜ਼ਾਦ ਨੂੰ ਬਿਨਾਂ ਕਿਸੇ ਕਾਰਨ ਗ੍ਰਿਫਤਾਰ ਕੀਤਾ ਸੀ। ਉਹ ਉਹਨਾਂ ਲੋਕਾਂ ਨੂੰ ਦੇਖਦਾ ਹੈ ਜਿਨ੍ਹਾਂ ਨੇ ਉਸਨੂੰ ਬਿਨਾਂ ਕਿਸੇ ਕਾਰਨ ਮੁਕੱਦਮੇ ਦੇ ਕੈਦ ਕੀਤਾ ਸੀ। ਉਹ ਉਹਨਾਂ ਲੋਕਾਂ ਨੂੰ ਦੇਖਦਾ ਹੈ ਜਿਨ੍ਹਾਂ ਨੇ 18 ਸਾਲਾਂ ਤੋਂ ਇੱਕ ਪਿਤਾ ਦੇ 3 ਮੁੰਡਿਆਂ ਨੂੰ ਇਨਕਾਰ ਕੀਤਾ ਅਤੇ ਉਹ 18 ਸਾਲਾਂ ਤੋਂ ਵੱਧ ਸਮੇਂ ਤੋਂ ਵਹਾ ਕੇ ਇੱਕ ਪਤਨੀ ਅਤੇ ਇਕੱਲੀ ਮਾਂ ਦੇ ਹੰਝੂ ਦੇਖਦਾ ਹੈ। ਉਹ ਤੁਹਾਡੇ ਬੇਈਮਾਨ ਸਾਥੀ ਨੂੰ ਗੁਪਤ ਤਰੀਕੇ ਨਾਲ ਇਹ ਤਰੱਕੀ ਪ੍ਰਾਪਤ ਕਰਦੇ ਹੋਏ ਦੇਖਦਾ ਹੈ। ਉਹ ਸਾਰੀ ਬੇਈਮਾਨੀ ਦੇਖਦਾ ਹੈ ਅਤੇ ਇਹ ਜਾਣਦਾ ਹੈ, ਉਸ ਦਾ ਗੁੱਸਾ ਭੜਕਦਾ ਹੈ। ਉਹ ਆਪਣੇ ਸਤਿਰਿਕ ਕ੍ਰੋਧ ਨੂੰ ਇਕੱਠਾ ਕਰ ਰਿਹਾ ਹੈ ਅਤੇ ਇੱਕ ਨਿਰਧਾਰਿਤ ਦਿਨ, ਕੰਬਣ ਦੇ ਦਿਨ, ਉਹ ਆਪਣੇ ਸੰਪੂਰਨ ਅਤੇ ਸਦੀਵੀ ਨਿਆਂ ਨੂੰ ਪੂਰਾ ਕਰੇਗਾ। ਪਰਮਾਤਮਾ ਦਾ ਕ੍ਰੋਧ ਇੱਕ ਦੇਰੀ ਨਾਲ ਕੀਤਾ ਗਿਆ ਕ੍ਰੋਧ ਹੈ। ਦੁਸ਼ਟ ਇੱਕ ਦਿਨ ਆਇਤ 19 ਇੱਕ ਪਲ ਵਿੱਚ ਤਬਾਹ ਹੋ ਜਾਣਗੇ, ਭਿਆਨਕਤਾ ਦੁਆਰਾ ਪੂਰੀ ਤਰ੍ਹਾਂ ਵਹਿ ਸਕ ਜਾਣਗੇ। ਪਰਮਾਤਮਾ ਦਾ ਡਰ ਬੁੱਧੀ ਦੀ ਸ਼ੁਰੂਆਤ ਹੈ। ਉਹ ਤੁਹਾਡੀ ਧਰਮੀ ਜ਼ਿੰਦਗੀ ਵੀ ਦੇਖਦਾ ਹੈ। ਉਹ ਤੁਹਾਡੀ ਇਮਾਨਦਾਰੀ, ਤੁਹਾਡੀਆਂ ਕੁਰਬਾਨੀਆਂ, ਤੁਹਾਡੀ ਨਿਮਰਤਾ ਨਿਆਂ ਦੇ ਉਸ ਦਿਨ ਤੱਕ ਸਾਰਿਆਂ ਨੂੰ ਪ੍ਰਗਟ ਹੋਵੇਗਾ ਕਿ ਤੁਸੀਂ ਆਪਣੀ ਜ਼ਿੰਦਗੀ ਆਇਤ 13 ਨਾੜੀ ਵਿੱਚ ਨਹੀਂ ਬਤੀਤ ਕੀਤੀ। ਇੱਕ ਪ੍ਰਤੀਤ ਇੱਕ ਪਵਿੱਤਰ ਜੀਵਨ ਦਾ ਪਿੱਛਾ ਕਰਨਾ ਇੱਕ ਵਿਅਰਥ ਜੀਵਨ ਨਹੀਂ ਸੀ। ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਵੱਲ ਵੇਖਿਆ, ਉਹ ਪੂਜਾ ਕਰਨ ਗਿਆ ਅਤੇ ਉਸ ਨੂੰ ਇੱਕ ਸਦੀਵੀ ਦ੍ਰਿਸ਼ਟੀਕੋਣ ਪ੍ਰਾਪਤ ਹੋਇਆ। ਉਸ ਨੇ ਦੁਸ਼ਟਾਂ ਦੀ ਕਿਸਮਤ ਨੂੰ ਸਮਝਿਆ। ਅਸੀਂ ਇਸ ਜ਼ਬੂਰ ਦੇ ਅੰਤ ਦੇ ਨੇੜੇ ਹਾਂ ਅਤੇ ਇਸ ਲਈ ਆਓ ਪੁੱਛੀਏ, ਇਸ ਜ਼ਬੂਰ ਵਿੱਚ ਪਰਮੇਸ਼ੁਰ ਦੀ ਕਿਰਪਾ ਕਿੱਥੇ ਹੈ? ਇਸ ਜ਼ਬੂਰ ਵਿੱਚ ਮਸੀਹ ਕਿੱਥੇ ਹੈ? ਸ਼ਾਇਦ ਆਇਤਾਂ 23-26 ਵਿੱਚ ਇੱਕ ਮਦਦ ਹੈ। ਆਇਤ 22 ਵਿੱਚ ਜ਼ਬੂਰਾਂ ਦਾ ਲਿਖਾਰੀ ਆਪਣੇ ਜ਼ਹਿਰੀਲੇ ਦਿਲ 'ਤੇ ਵਿਚਾਰ ਕਰਦਾ ਹੈ ਅਤੇ ਕਿਵੇਂ ਉਹ ਪਰਮੇਸ਼ੁਰ ਪ੍ਰਤੀ ਬੇਰਹਿਮ ਸੀ। ਪ੍ਰਸ਼ਨ ਆਪਣੀ ਬੇਰਹਿਮੀ ਵਿੱਚ ਕਿ ਜ਼ਬੂਰਾਂ ਦੇ ਲਿਖਾਰੀ ਨੂੰ ਉਹ ਮਿਲਿਆ ਜਿਸਦਾ ਉਹ ਹੱਕਦਾਰ ਸੀ? ਆਇਤ 23 ਕਹੇਗਾ, ਨਹੀਂ, ਉਸ ਨੂੰ ਨਹੀਂ ਮਿਲਿਆ, ਇਸ ਦੀ ਬਜਾਏ ਉਸ ਨੂੰ ਕਿਰਪਾ ਦਿਖਾਈ ਗਈ। ਫਿਰ ਵੀ ਮੈਂ ਲਗਾਤਾਰ ਤੁਹਾਡੇ ਨਾਲ ਹਾਂ, ਤੁਸੀਂ ਮੇਰਾ ਸੱਜਾ ਹੱਥ ਫੜਦੇ ਹੋ, ਤੁਸੀਂ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰਦੇ ਹੋ ਅਤੇ ਬਾਅਦ ਵਿੱਚ ਤੁਸੀਂ ਮੈਨੂੰ ਮਹਿਮਾ ਵਿੱਚ ਪ੍ਰਾਪਤ ਕਰੋਗੇ। ਮੈਂ ਤੇਰੇ ਪ੍ਰਤੀ ਬੇਰਹਿਮ ਸੀ ਪਰਮਾਤਮਾ, ਮੇਰਾ ਦਿਲ ਇਰਖਾਲੂ ਅਤੇ ਜ਼ਹਿਰੀਲਾ ਸੀ, ਪਰ ਤੂੰ ਹੇ ਪਰਮਾਤਮਾ ਮੇਰੇ ਨਾਲ ਧੀਰਜਵਾਨ ਸੀ। ਤੂੰ ਮੇਰੇ ਪ੍ਰਤੀ ਧੀਰਜਵਾਨ ਸੀ, ਤੂੰ ਕਦੇ ਵੀ ਮੈਨੂੰ ਨਹੀਂ ਛੱਡਿਆ ਅਤੇ ਨਾ ਹੀ ਤਿਆਗਿਆ। ਤੂੰ ਮੇਰਾ ਹੱਥ ਫੜਿਆ, ਤੂੰ ਆਪਣੀ ਸਲਾਹ ਨਾਲ ਮੇਰੀ ਅਗਵਾਈ ਕੀਤੀ, ਤੂੰ ਮੈਨੂੰ ਮਹਿਮਾ ਵਿੱਚ ਪ੍ਰਾਪਤ ਕਰਨ ਦਾ ਵਾਅਦਾ ਕੀਤਾ ਹੈ। ਕਿ ਤੁਹਾਡਾ ਪਰਮੇਸ਼ੁਰ, ਕੀ ਧਰਮ ਗ੍ਰੰਥਾਂ ਦਾ ਪਰਮੇਸ਼ੁਰ ਆਪਣੇ ਲੋਕਾਂ ਪ੍ਰਤੀ ਮਹਾਨ ਕਿਰਪਾ ਵਾਲਾ ਪਰਮੇਸ਼ੁਰ ਨਹੀਂ ਹੈ? ਅਤੇ ਕਿ ਸਾਨੂੰ ਚਰਚ ਨੂੰ ਪਰਮੇਸ਼ੁਰ ਦੀ ਦਇਆ ਦਾ ਪੂਰਾ ਅਤੇ ਸੰਪੂਰਨ ਪ੍ਰਕਾਸ਼ ਨਹੀਂ ਮਿਲਿਆ ਹੈ। ਜਦੋਂ ਅਸੀਂ ਅਜੇ ਵੀ ਪਾਪੀ ਸੀ, ਜਦੋਂ ਅਸੀਂ ਅਜੇ ਵੀ ਬੇਰਹਿਮ ਸੀ, ਜਦੋਂ ਅਸੀਂ ਅਜੇ ਵੀ ਬਾਗੀ ਸੀ ਅਤੇ ਅਗਿਆਨੀ ਸੀ, ਜਦੋਂ ਅਸੀਂ ਅਜੇ ਵੀ ਪਾਪੀ ਸੀ, ਮਸੀਹ ਸਾਡੇ ਲਈ ਮਰਿਆ ਤਾਂ ਜੋ ਸਾਨੂੰ ਮਹਿਮਾ ਵਿੱਚ ਪ੍ਰਾਪਤ ਕੀਤਾ ਜਾ ਸਕੇ। ਬ੍ਰਹਿਮੰਡ ਦੇ ਰਾਜੇ ਤੋਂ ਇਲਾਵਾ ਹੋਰ ਕੋਈ ਨਹੀਂ ਸ਼ਕਤੀ ਵਿੱਚ ਸੰਪੂਰਨ, ਚੰਗਿਆਈ ਵਿੱਚ ਸੰਪੂਰਨ, ਪਵਿੱਤਰਤਾ ਵਿੱਚ ਸੰਪੂਰਨ, ਕੋਮਲ ਅਤੇ ਨਿਮਰ ਨੇ ਸਾਡੇ ਪ੍ਰਤੀਨਿਧੀ ਵਜੋਂ ਆਪਣੀ ਜਾਨ ਦਿੱਤੀ। ਪਰਮਾਤਮਾ ਦਾ ਸਦੀਵੀ ਪੁੱਤਰ ਅਵਤਾਰ, ਸੱਚਾ ਪਰਮੇਸ਼ਰ ਅਤੇ ਸੱਚਾ ਮਨੁੱਖ ਸਾਡੀ ਜਗ੍ਹਾ ਵਿੱਚ ਜਿਉਂਦਾ ਅਤੇ ਮਰਿਆ ਅਤੇ ਸਾਡੇ ਪਾਪਾਂ ਦੇ ਹੱਕਦਾਰ ਸਜ਼ਾ ਦਾ ਭੁਗਤਾਨ ਕਰਨ ਲਈ ਦੁਬਾਰਾ ਜੀ ਉੱਠਿਆ। ਹੇ ਪਰਮਾਤਮਾ ਦੀ ਕਿਰਪਾ ਕੌਣ ਸਮਝ ਸਕਦਾ ਹੈ? ਅਸੀਂ ਇਸ ਲਈ ਗਾਉਂਦੇ ਹਾਂ, ਪਰ ਜਿਵੇਂ ਮੈਂ ਆਪਣੀ ਨਰਕ ਭੱਜ ਦੌੜੀ ਕੀਮਤ ਤੋਂ ਪ੍ਰਵਾਹ ਨਾ ਕਰਦੇ ਹੋਏ ਤੁਸੀਂ ਮੇਰੀ ਬੇਵਸਥਿਤੀ ਵੱਲ ਦੇਖਿਆ ਅਤੇ ਮੈਨੂੰ ਸਲੀਬ ਵੱਲ ਲੈ ਗਏ ਅਤੇ ਮੈਂ ਪਰਮਾਤਮਾ ਦੇ ਪਿਆਰ ਨੂੰ ਪ੍ਰਦਰਸ਼ਿਤ ਹੁੰਦੇ ਦੇਖਿਆ। ਤੁਸੀਂ ਮੇਰੀ ਜਗ੍ਹਾ ਦੁੱਖ ਝੱਲੇ, ਤੁਸੀਂ ਮੇਰੇ ਲਈ ਰਾਖਵੇਂ ਕ੍ਰੋਧ ਨੂੰ ਸਹਿਣ ਕੀਤਾ। ਹੁਣ ਮੈਂ ਸਿਰਫ ਕਿਰਪਾ ਜਾਣਦਾ ਹਾਂ। ਇਸ ਲਈ ਜ਼ਬੂਰਾਂ ਦਾ ਲਿਖਾਰੀ ਪੂਜਾ ਕਰਨ ਲਈ ਗਿਆ। ਉਸਨੇ ਇੱਕ ਸਦੀਵੀ ਦ੍ਰਿਸ਼ਟੀਕੋਣ ਪ੍ਰਾਪਤ ਕੀਤਾ ਅਤੇ ਉਸਨੇ ਦੇਖਿਆ ਕਿ ਉਹ ਦਇਆ ਦਾ ਪ੍ਰਾਪਤ ਕਰਤਾ ਸੀ। ਅੰਤ ਵਿੱਚ ਮੈਂ ਚਾਹੁੰਦਾ ਹਾਂ ਕਿ ਅਸੀਂ ਇੱਕ ਹੋਰ ਪ੍ਰਕਾਸ਼ ਵੇਖੀਏ ਜੋ ਜ਼ਬੂਰਾਂ ਦੇ ਲਿਖਾਰੀ ਨੂੰ ਆਇਆ। ਜਦੋਂ ਉਹ ਪੂਜਾ ਕਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਹਾਲਾਤ ਉਸਦੇ ਪ੍ਰਤੀ ਪਰਮਾਤਮਾ ਦੇ ਪਿਆਰ ਲਈ ਇੱਕ ਭਰੋਸੇਮੰਦ ਮਾਪਦੰਡ ਹੋਣ ਦੀ ਬਜਾਏ ਉਸਨੂੰ ਖੁਦ ਪਰਮਾਤਮਾ ਨੂੰ ਭਰੋਸੇਮੰਦ ਮਾਪਦੰਡ ਵਜੋਂ ਦੇਖਣਾ ਚਾਹੀਦਾ ਹੈ। ਹਾਲਾਤ ਹੁਣ ਉਹ ਨਹੀਂ ਰਹੇ ਜਿਸ ਦੀ ਉਹ ਪਾਲਣਾ ਕਰਦਾ ਸੀ, ਉਹ ਖੁਦ ਪਰਮਾਤਮਾ ਸੀ। ਇਹ ਉਹ ਆਸਾਨ ਜੀਵਨ ਨਹੀਂ ਸੀ ਜਿਸ ਦੀ ਉਹ ਭਾਲ ਕਰ ਰਿਹਾ ਸੀ। ਇਹ ਉਹ ਆਲੀਸ਼ਾਨ ਜੀਵਨ ਸ਼ੈਲੀ ਨਹੀਂ ਸੀ ਜਿਸ ਦੀ ਉਹ ਈਰਖਾ ਕਰਦਾ ਸੀ। ਇਹ ਉਹ ਪੈਸਾ ਨਹੀਂ ਸੀ ਜਿਸ ਲਈ ਉਹ ਈਰਖਾ ਕਰਦਾ ਸੀ, ਇਹ ਖੁਦ ਪਰਮਾਤਮਾ ਸੀ। ਆਇਤ 25 ਅਤੇ 26 ਦੇਖੋ, ਸਵਰਗ ਵਿੱਚ ਮੇਰਾ ਤੇਰੇ ਤੋਂ ਇਲਾਵਾ ਹੋਰ ਕੌਣ ਹੈ? ਧਰਤੀ ਉੱਤੇ ਤੇਰੇ ਤੋਂ ਇਲਾਵਾ ਮੈਨੂੰ ਕੁਝ ਵੀ ਨਹੀਂ ਚਾਹੀਦਾ। ਮੇਰਾ ਮਾਸ ਅਤੇ ਮੇਰਾ ਦਿਲ ਮੁੱਕ ਸਕਦਾ ਹੈ, ਪਰ ਪਰਮੇਸ਼ੁਰ ਮੇਰੇ ਦਿਲ ਦੀ ਤਾਕਤ ਅਤੇ ਮੇਰਾ ਹਿੱਸਾ ਹਮੇਸ਼ਾ ਲਈ ਹੈ। ਜਿਵੇਂ ਅਸੀਂ ਜ਼ਬੂਰ ਦੇ ਅੰਤ 'ਤੇ ਆਉਂਦੇ ਹਾਂ, ਇਸ ਗੱਲ ਦਾ ਕੋਈ ਸੰਕੇਤ ਨਹੀਂ ਮਿਲਦਾ ਕਿ ਦੁਸ਼ਟਾਂ ਦੇ ਹਾਲਾਤ ਹੋਰ ਵੀ ਵਿਗੜ ਗਏ ਹਨ, ਨਾ ਹੀ ਜ਼ਬੂਰਾਂ ਦੇ ਲਿਖਾਰੀ ਦੇ ਨਿੱਜੀ ਹਾਲਾਤ ਹੋਰ ਵੀ ਬਿਹਤਰ ਹੋ ਗਏ ਹਨ। ਅਤੇ ਇਹ ਜ਼ਬੂਰ ਦੇ ਲਿਖਾਰੀ ਲਈ ਇੱਕ ਵੇ ਸਿੱਕਾ ਮਾਇਨੇ ਨਹੀਂ ਰੱਖਦਾ। ਜ਼ਬੂਰਾਂ ਦਾ ਲਿਖਾਰੀ ਹੁਣ ਕੀ ਚਾਹੁੰਦਾ ਹੈ? ਹੁਣ ਉਹ ਕੀ ਚਾਹੁੰਦਾ ਹੈ? ਉਹ ਪਰਮੇਸ਼ੁਰ ਹੈ, ਪਰਮੇਸ਼ੁਰ ਉਸ ਦਾ ਇਨਾਮ ਹੈ। ਜੇਕਰ ਸਾਰੀ ਦੁਨੀਆ ਜ਼ਬੂਰਾਂ ਦੇ ਲਿਖਾਰੀ ਦੀ ਹੁੰਦੀ ਅਤੇ ਬ੍ਰਹਿਮੰਡ ਦੇ ਸਾਰੇ ਤਾਰੇ, ਤਾਂ ਉਹ ਖੁਸ਼ੀ ਨਾਲ ਉਹਨਾਂ ਨੂੰ ਛੱਡ ਦਿੰਦਾ ਜੇਕਰ ਉਹ ਪਰਮੇਸ਼ੁਰ ਦੇ ਨੇੜੇ ਹੁੰਦਾ। ਸ਼ਾਇਦ ਪੌਲੁਸ ਨਵੇਂ ਨੇਮ ਵਿੱਚ ਇਹੀ ਗੱਲ ਕਹਿੰਦਾ ਹੈ, ਪਰ ਮੇਰੇ ਪਿਛਲੇ ਜੀਵਨ ਵਿੱਚ ਪੌਲੁਸ ਕਹਿੰਦਾ ਹੈ, ਮੇਰੇ ਕੋਲ ਜੋ ਵੀ ਲਾਭ ਸੀ ਮੈਂ ਮਸੀਹ ਦੀ ਖਾਤਰ ਨੁਕਸਾਨ ਗਿਣਿਆ। ਦਰਅਸਲ ਮੈਂ ਆਪਣੇ ਪ੍ਰਭੂ ਮਸੀਹ ਯਿਸੂ ਨੂੰ ਜਾਣਨ ਦੀ ਸ਼ਾਨਦਾਰ ਕੀਮਤ ਦੇ ਕਾਰਨ ਹਰ ਚੀਜ਼ ਨੂੰ ਨੁਕਸਾਨਦਾਰ ਗਿਣਦਾ ਹਾਂ। ਉਸਦੀ ਖਾਤਰ ਮੈਂ ਸਾਰੀ ਚੀਜ਼ਾਂ ਦਾ ਨੁਕਸਾਨ ਝੱਲਿਆ ਅਤੇ ਉਹਨਾਂ ਨੂੰ ਕੂੜਾ ਸਮਝਦਾ ਹਾਂ, ਤਾਂ ਜੋ ਮੈਂ ਮਸੀਹ ਨੂੰ ਪ੍ਰਾਪਤ ਕਰ ਸਕਾਂ ਅਤੇ ਉਸ ਵਿੱਚ ਪਾਇਆ ਜਾ ਸਕਾਂ। ਮੇਰੀ ਆਪਣੀ ਧਾਰਮਿਕਤਾ ਨਹੀਂ ਜੋ ਕਾਨੂੰਨ ਤੋਂ ਆਉਂਦੀ ਹੈ, ਪਰ ਉਹ ਜੋ ਮਸੀਹ ਵਿੱਚ ਵਿਸ਼ਵਾਸ ਦੁਆਰਾ ਆਉਂਦੀ ਹੈ। ਪਰਮੇਸ਼ੁਰ ਵੱਲੋਂ ਧਾਰਮਿਕਤਾ ਜੋ ਵਿਸ਼ਵਾਸ 'ਤੇ ਨਿਰਭਰ ਕਰਦੀ ਹੈ, ਤਾਂ ਜੋ ਮੈਂ ਉਸਨੂੰ ਅਤੇ ਉਸਦੇ ਜੀ ਉੱਠਣ ਦੀ ਸ਼ਕਤੀ ਨੂੰ ਜਾਣ ਸਕਾਂ ਅਤੇ ਉਸਦੇ ਦੁੱਖਾਂ ਨੂੰ ਸਾਂਝਾ ਕਰ ਸਕਾਂ, ਉਸਦੀ ਮੌਤ ਵਿੱਚ ਉਸਦੇ ਵਰਗਾ ਬਣ ਸਕਾਂ, ਤਾਂ ਜੋ ਕਿਸੇ ਵੀ ਤਰੀਕੇ ਨਾਲ ਮੈਂ ਮੁਰਦਿਆਂ ਵਿੱਚੋਂ ਜੀ ਉੱਠਣ ਨੂੰ ਪ੍ਰਾਪਤ ਕਰ ਸਕਾਂ। ਪੌਲੁਸ ਕਹਿੰਦਾ ਹੈ ਕਿ ਮੈਨੂੰ ਮਸੀਹ ਦੇ ਦੁੱਖਾਂ ਵਿੱਚ ਹਿੱਸਾ ਲੈਣ ਵਿੱਚ ਕੋਈ ਇਤਰਾਜ਼ ਨਹੀਂ ਹੈ। ਜੇਕਰ ਇਹ ਮੈਨੂੰ ਮਸੀਹ ਦੇ ਨੇੜੇ ਲਿਆਉਂਦਾ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜੇਕਰ ਮੇਰੇ ਹਾਲਾਤ ਵਿਗੜ ਜਾਂਦੇ ਹਨ, ਜੇਕਰ ਉਹ ਮੈਂ ਉਸ ਨੂੰ ਹੋਰ ਪ੍ਰਾਪਤ ਕਰ ਸਕਦਾ ਹਾਂ। ਪਰਮਾਤਮਾ ਸਾਨੂੰ ਆਇਤਾਂ 25 ਅਤੇ 26 ਵਿੱਚ ਜ਼ਬੂਰਾਂ ਦੇ ਲਿਖਾਰੀ ਦਾ ਦ੍ਰਿਸ਼ਟੀਕੋਣ ਪ੍ਰਦਾਨ ਕਰੇ। ਉਹ ਦ੍ਰਿਸ਼ਟੀਕੋਣ ਜੋ ਕਹਿੰਦਾ ਹੈ ਕਿ ਇਸ ਧਰਤੀ ਕੋਲ ਪਰਮਾਤਮਾ ਦੇ ਮੁਕਾਬਲੇ ਮੈਨੂੰ ਪੇਸ਼ ਕਰਨ ਲਈ ਕੁਝ ਨਹੀਂ ਹੈ, ਅਤੇ ਜੇਕਰ ਸਾਡੇ ਕੋਲ ਉਹ ਹੈ ਤਾਂ ਸਾਡੇ ਕੋਲ ਸਭ ਕੁਝ ਹੈ, ਅਤੇ ਸਾਨੂੰ ਜਿਸ ਚੀਜ਼ ਦੀ ਉਡੀਕ ਕਰਨੀ ਹੈ ਉਹ ਉਸਦੀ ਮੌਜੂਦਗੀ ਵਿੱਚ ਸਦੀਵਤਾ ਹੈ। ਇਸ ਜੀਵਨ ਵਿੱਚ ਸਾਡੇ ਹਾਲਾਤ ਬਦਲ ਜਾਣਗੇ, ਸਾਡੇ ਹਾਲਾਤ ਇੱਕ ਦੂਜੇ ਤੋਂ ਵੱਖਰੇ ਹੋਣਗੇ, ਅਤੇ ਜ਼ਬੂਰਾਂ ਦਾ ਲਿਖਾਰੀ ਸਲਾਹ ਦੇਵੇਗਾ ਕਿ ਆਪਣੇ ਹਾਲਾਤਾਂ ਨੂੰ ਆਪਣਾ ਹਿੱਸਾ ਨਾ ਸਮਝੋ। ਇਸ ਬਜਾਏ ਆਇਤ 26 ਪਰਮਾਤਮਾ ਨੂੰ ਹਮੇਸ਼ਾ ਆਪਣਾ ਹਿੱਸਾ ਬਣਨ ਦਿਓ। ਜ਼ਬੂਰਾਂ ਦਾ ਲਿਖਾਰੀ ਆਇਤ 27 ਅਤੇ 28 ਵਿੱਚ ਪੂਜਾ ਦੌਰਾਨ ਸਿੱਖੀਆਂ ਗਈਆਂ ਗੱਲਾਂ ਦੇ ਸੰਖੇਪ ਨਾਲ ਸਮਾਪਤ ਕਰਦਾ ਹੈ ਅਤੇ ਅਸੀਂ ਇਹਨਾਂ ਸ਼ਬਦਾਂ ਨਾਲ ਸਮਾਪਤ ਕਰਾਂਗੇ। ਕਿਉਂਕਿ ਵੇਖੋ, ਜੋ ਤੁਹਾਡੇ ਤੋਂ ਦੂਰ ਹਨ ਉਹ ਨਾਸ਼ ਹੋ ਜਾਣਗੇ। ਤੁਸੀਂ ਹਰ ਉਸ ਵਿਅਕਤੀ ਦਾ ਅੰਤ ਕਰਦੇ ਹੋ ਜੋ ਤੁਹਾਡੇ ਨਾਲ ਬੇਵਫਾ ਹੈ, ਪਰ ਮੇਰੇ ਲਈ ਪਰਮਾਤਮਾ ਦੇ ਨੇੜੇ ਹੋਣਾ ਚੰਗਾ ਆ। ਮੈਂ ਯਹੋਵਾ ਪਰਮੇਸ਼ਰ ਨੂੰ ਆਪਣਾ ਪਨਾਹ ਬਣਾਇਆ ਹੈ ਤਾਂ ਜੋ ਮੈਂ ਤੁਹਾਡੇ ਸਾਰੇ ਕੰਮਾਂ ਬਾਰੇ ਦੱਸ ਸਕਾਂ। ਆਮੀਨ। ਆਓ ਪ੍ਰਾਰਥਨਾ ਕਰੀਏ।